हम अवगुण परे एक गुण नाही, अमृत शाड बिखै बिख खाही। माया मोह परम पै भूले, सुत दारा स्यों प्रीत लगाई। एक उत्तम पंथ सुनियो गुर संगत, तेह मिलंत जम त्रास मिटाई। एक अरदास पाठ कीरत की, गुर रामदास रख हो सरनाई। एक अरदास पाठ कीरत की, गुर रामदास रख हो सरनाई। जिहे सतगुर सिमरंत, नैन के तिमर मिटहे खिन। जिहे सतगुर सिमरंथ, हृदय हर नाम दिनो दिन। जिहे सतगुर सिमरंत, जीय की तपत मिटावै। जिहे सतगुर सिमरंत, रिद सिद्ध नव निद पावै। सोई रामदास गुर बल भन, मिल संगत धन धन करहो। जिहे सतगुर लग प्रभ पाईऐ, सो सतगुर सिमरहो नरहो। वाहिगुरु जी का खालसा, वाहिगुरु जी की फतेह। सन्मानयोग साध संगत जीओ, पातशाह दे दरबार विच आसा दी वार दे कीर्तन दी संपूर्णता हुई है। हर रोज़ दे नेम अनुसार गुरबाणी दी कथा व्याख्या दा समा होया है। सिख पंथ दे चौथे सतगुर धन धन गुरु रामदास पातशाह जी दे सलोक, जो वारां ते वधीक सरलेख दे हेठ दर्ज ने, ये कुल 30 सलोक हन। 30 ਸਲੋਕਾਂ ਵਿੱਚੋਂ 28 ਸਲੋਕਾਂ ਦੀ ਵਿਚਾਰ ਪਹਿਲਾਂ ਹੋ ਚੁੱਕੀ ਹੈ। 2 ਸਲੋਕ ਅੱਜ ਆਪਾਂ ਵਿਚਾਰਾਂਗੇ ਅਤੇ ਪਾਤਸ਼ਾਹ ਦੇ ਫਰਮਾਨ ਸਿੱਖਿਆਵਾਂ ਨੂੰ ਸਮਝਣ ਦਾ ਯਤਨ ਕਰਾਂਗੇ। ਇਕਾਗਰਤਾ ਦੀ ਦਾਤ ਬਖਸ਼ੋ ਅਤੇ ਪ੍ਰੇਮ ਨਾਲ ਬੁਲਾਓ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਮਨ ਅੰਤਰ ਹਉਮੈ ਰੋਗ, ਭ੍ਰਮ ਭੂਲੇ ਹਉਮੈ ਸਾਕਤ ਦੁਰਜਨਾ। ਗੁਰੂ ਪਾਤਸ਼ਾਹ ਦਾ ਫੁਰਮਾਨ ਹੈ, ਜਿਨ੍ਹਾਂ ਦੇ ਮਨ ਅੰਤਰ, ਅੰਤਰ ਦਾ ਅਰਥ ਹੈ ਅੰਦਰਵਾਰ, ਮਨ ਦੇ ਅੰਦਰਵਾਰ, ਹਉਮੈ ਰੋਗ, ਹਉਮੈ ਦੀ ਬਿਮਾਰੀ ਹੈ। ਪਾਤਸ਼ਾਹ ਜੀ ਕਹਿੰਦੇ ਭ੍ਰਮ ਭੁੱਲੇ, ਉਹ ਇਨਸਾਨ ਭੁਲੇਖੇ ਦੇ ਵਿੱਚ ਭੁੱਲ ਗਏ ਹੋਏ ਨੇ, ਭਰਮ ਦੇ ਵਿੱਚ ਪੈ ਗਏ ਹੋਏ ਨੇ। ਹਉਮੈ ਸਾਕਤ ਦੁਰਜਨਾ, ਸਾਕਤ ਉਹਨਾਂ ਦਾ ਸਖਤ ਹਿਰਦਾ ਹੈ, ਸਖਤ ਹਿਰਦਾ ਹੈ। ਦੁਰਜਨਾ, ਦੁਰਨਾਮ ਹੁੰਦਾ ਹੈ ਬਦੀ ਦਾ, ਅਤੇ ਜਿਹੜੇ ਬਦ ਪੁਰਖ ਹਨ। ਮਹਾਰਾਜ ਪਾਤਸ਼ਾਹ ਦਾ ਇਹ ਸਲੋਕ ਦਾ ਪਹਿਲਾ ਹਿੱਸਾ, ਪਾਤਸ਼ਾਹ ਜੀ ਫਰਮਾਉਂਦੇ ਨੇ ਇਹ ਹਉਮੈ ਦਾ ਇੱਕ ਬੜਾ ਵੱਡਾ ਰੋਗ ਹੈ। ਤੋ ਜਦੋਂ ਅੰਦਰ ਮਨ ਦੇ ਅੰਦਰ ਵਾਰ ਇਹ ਬਿਮਾਰੀ ਹੁੰਦੀ ਹੈ, ਪਾਤਸ਼ਾਹ ਜੀ ਕਹਿੰਦੇ ਉਹ ਇਨਸਾਨ ਭਰਮ ਦੇ ਵਿੱਚ ਭੁੱਲਿਆ ਹੁੰਦਾ ਹੈ। ਭਰਮ ਦੇ ਵਿੱਚ ਭੁੱਲਣਾ ਕੀ ਹੁੰਦਾ ਹੈ? ਜਦੋਂ ਅਕਸਰ ਜ਼ਿੰਦਗੀ ਵਿੱਚ ਇਸਤਰੀਆਂ ਦੀਆਂ ਘਟਨਾਵਾਂ ਆਪਣੇ ਵਾਪਰ ਜਾਂਦੀਆਂ ਅਤੇ ਆਪਾਂ ਕਹਿ ਦਿੰਦੇ ਸਮਾਂ ਖਰਾਬ ਹੋ ਗਿਆ ਅਤੇ ਪੈਸਾ ਵੀ ਖਰਾਬ ਹੋ ਗਿਆ ਅਤੇ ਭੁਲੇਖਾ ਜਿਹਾ ਲੱਗ ਗਿਆ, ਜੇ ਇੱਦਾਂ ਨਾ ਹੁੰਦਾ ਅਤੇ ਜੇ ਇੱਦਾਂ ਹੋ ਜਾਂਦਾ ਤਾਂ ਠੀਕ ਹੋ ਜਾਣਾ ਸੀਗਾ। ਜਿਹੜੀ ਜੇ ਨੂੰ ਆਪਾਂ ਵਿਚਾਰਦੇ ਹਾਂ, ਉਹ ਜਿਹੜੀ ਜੇ ਨੂੰ ਵਿਚਾਰਦੇ ਹਾਂ, ਉਹ ਜੇ ਆਪਾਂ ਅਕਸਰ ਕਹਿੰਦੇ ਕਿ ਸਾਡੇ ਆਪਣੇ ਹੱਥ ਨਹੀਂ, ਉਹ ਜੇ ਪਰਮਾਤਮਾ ਦੇ ਹੱਥ ਹੈ। ਅਤੇ ਇਹੀ ਕਾਰਨ ਹੈ ਕਿ ਉਸ ਜੇ ਦੇ ਪਿੱਛੇ ਵੀ ਕੋਈ ਨਾ ਕੋਈ ਸ਼ਕਤੀ ਕੰਮ ਕਰ ਰਹੀ ਹੁੰਦੀ ਹੈ। ਮਹਾਰਾਜ ਕਹਿੰਦੇ ਹੈ ਉਹ ਭਰਮ ਦੇ ਵਿੱਚ ਇਨਸਾਨ ਭੁੱਲ ਕੇ ਅਤੇ ਠੀਕ ਸੜਕ ਨੂੰ, ਠੀਕ ਰੋਡ ਨੂੰ ਨਹੀਂ ਪੈਂਦਾ, ਦੂਸਰੀ ਸੜਕ ਨੂੰ ਪੈ ਜਾਂਦਾ ਹੈ, ਪਹਿਲਾਂ ਕੁਝ ਮੀਲ ਇਸ ਤਰ੍ਹਾਂ ਦਾ ਪੈਂਡਾ ਕਰ ਲੈਂਦਾ, ਪਹਿਲਾਂ ਪਤਾ ਨਹੀਂ ਲੱਗਦਾ ਮੈਂ ਗਲਤ ਰਸਤੇ ਤੁਰ ਰਿਹਾ, ਅਤੇ ਜਦੋਂ ਨੂੰ ਪਤਾ ਲੱਗਦਾ ਕਿ ਰੋਡ ਗਲਤ ਲੈ ਲਿਆ ਹੈ, ਅਤੇ ਉਦੋਂ ਨੂੰ ਜੇ ਉਹ ਮੁੜਨ ਲੱਗੇ ਤਾਂ ਇੰਨੀ ਜਲਦੀ ਮੁੜਿਆ ਨਹੀਂ ਜਾਂਦਾ, ਫਿਰ ਕੁਝ ਸਮਾਂ ਜਿਹੜਾ ਹੈ ਉਹ ਲੱਗ ਜਾਂਦਾ ਹੈ, ਅਤੇ ਉਦੋਂ ਨੂੰ ਬਹੁਤ ਸਾਰਾ ਉਹਦਾ ਵਕਤ ਦਾ ਔਰ ਉਹਦੀ ਮਨੀ ਦਾ ਅਤੇ ਉਮਰ ਦੇ ਵਿੱਚੋਂ ਬਹੁਤ ਸਾਰੇ ਸਵਾਸਾਂ ਦਾ ਨੁਕਸਾਨ ਹੋ ਚੁੱਕਿਆ ਹੁੰਦਾ ਹੈ। ਇਵੇਂ ਹੀ ਇੱਕ ਉਹ ਭਾਗਾਂ ਵਾਲੇ ਜੀਵ ਨੇ ਜਿਹੜੇ ਬਚਪਨ ਤੋਂ ਵੀ ਗੁਰੂ ਨਾਨਕ ਸਾਹਿਬ ਜੀ ਦੇ ਸੇਵਕ ਬਣ ਜਾਂਦੇ ਹੈ, ਇੱਕ ਉਹ ਨੇ ਜਿਹੜੇ ਜਵਾਨੀ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਸੇਵਕ ਬਣ ਜਾਂਦੇ ਹੈ, ਪਹਿਲਾ ਸਮਾਂ ਭਰਮ ਵਿੱਚ ਭੁੱਲਿਆ ਲੰਘ ਜਾਂਦਾ ਹੈ, ਇੱਕ ਉਹ ਵੀ ਨੇ ਜਿਹੜੇ ਜਵਾਨੀ ਵਿੱਚ ਵੀ ਭਰਮ ਭੁੱਲੇ ਹੋਏ ਹੀ ਸਮਾਂ ਲੰਘਾ ਦਿੰਦੇ ਨੇ, ਅਤੇ ਉੱਪਰ ਜਾ ਕੇ 40 ਸਾਲ ਤੋਂ ਉੱਪਰ ਜਾ ਕੇ ਉਦੋਂ ਗੁਰੂ ਨਾਨਕ ਪਾਤਸ਼ਾਹ ਦੇ ਸੇਵਕ ਬਣ ਜਾਂਦੇ ਨੇ, ਅਤੇ ਇੱਕ ਐਸੇ ਵੀ ਇਨਸਾਨ ਭਾਗਾਂ ਤੋਂ ਹੀਣੇ ਹੁੰਦੇ, ਸਾਰੀ ਦੀ ਸਾਰੀ ਉਮਰ ਜਿਹੜੀ ਹੈ ਉਹ ਵਹਿ ਜਾਂਦੀ ਹੈ, ਉਹ ਲੰਘ ਜਾਂਦੀ ਹੈ, ਗੁਰੂ ਪਾਤਸ਼ਾਹ ਦੇ ਚਰਨਾਂ ਵੱਲ ਨੂੰ ਉਹ ਇਨਸਾਨ ਜਿਹੜਾ ਉਹ ਮੁੜਦਾ ਹੀ ਨਹੀਂ। ਉਮਰ ਦੀ ਵੰਡ ਮਹਾਰਾਜ ਜੀ ਨੇ ਇਉਂ ਕੀਤੀ ਹੋਈ ਹੈ, ਪਾਤਸ਼ਾਹ ਜੀ ਕਹਿੰਦੇ 12 ਬਰਸ ਬਾਲਪਨ ਬੀਤੇ, 12 ਸਾਲ ਨੂੰ ਮਹਾਰਾਜ ਜੀ ਨੇ ਬਚਪਨ ਆਖਿਆ ਹੋਇਆ ਹੈ। ਪਰ ਆਪਾਂ ਦੇਖਦੇ ਹਾਂ ਕਈ ਇਸ ਤਰ੍ਹਾਂ ਦੇ ਵੀ ਭਾਗਾਂ ਵਾਲੇ ਬੱਚੇ ਨਜ਼ਰ ਆਉਂਦੇ ਜਿਹੜੇ 12 ਸਾਲ ਤੋਂ ਪਹਿਲਾਂ ਹੀ ਗੁਰੂ ਨਾਨਕ ਦੇ ਸਿੱਖ ਅਤੇ ਸਿੱਖਣੀਆਂ ਬਣ ਗਏ ਹੁੰਦੇ ਹੈ। 12 ਸਾਲਾਂ ਨੂੰ ਮਹਾਰਾਜ ਜੀ ਨੇ, ਅਤੇ ਇੱਕ ਜਗ੍ਹਾ 'ਤੇ 10 ਸਾਲ ਨੂੰ ਵੀ ਮਹਾਰਾਜ ਜੀ ਨੇ ਬਚਪਨ ਦੱਸਿਆ ਹੋਇਆ। 10 ਬਾਲਤਨ 20 ਰਵਣ 30ਾਂ ਕਾ ਸੁੰਦਰ ਕਹਾਵੈ, 40ੀ ਪੁਰ ਹੋਏ, 40 ਸਾਲ ਦੇ ਉੱਤੇ ਜਵਾਨੀ ਜਿੰਨੀ ਭਰਨੀ ਹੈ ਮਹਾਰਾਜ ਜੀ ਕਹਿੰਦੇ ਪੁਰ ਹੋ ਗਈ ਹੁੰਦੀ, ਭਰ ਗਈ ਹੁੰਦੀ ਹੈ, ਉਸ ਤੋਂ ਅਗਾਂਹ ਜਿਹੜਾ ਉਹ ਡਾਊਨ ਥੱਲੇ ਨੂੰ ਆਉਂਦਾ ਕੰਮ, ਪਾਤਸ਼ਾਹ ਕਹਿੰਦੇ ਹੈ ਜਿਹੜੀ ਮਹਾਰਾਜ ਜੀ ਨੇ ਵੰਡ ਕੀਤੀ ਬਾਣੀ ਵਿੱਚ। ਪਾਤਸ਼ਾਹ ਕਹਿੰਦੇ 10 ਬਾਲਤਨ 20 ਰਵਣ 30ਾਂ ਕਾ ਸੁੰਦਰ ਕਹਾਵੈ, 30 ਸਾਲਾਂ ਦਾ ਬਿਲਕੁਲ ਸੁੰਦਰ ਲੱਗਦਾ, 40ੀ ਪੁਰ ਹੋਏ, 40 ਤੱਕ ਜਾ ਕੇ ਪੂਰਾ ਭਰ ਗਿਆ ਜਿਤਨਾ ਭਰਨਾ ਸੀ, ਜੋਬਨ ਸੁੰਦਰਤਾ ਅਤੇ ਜ਼ੋਰ ਸਰੀਰ ਦਾ। ਫਿਰ ਕਹਿੰਦੇ 85 ਪੱਗ ਖਿੱਸੈ, 40 ਤੋਂ 50 ਦੇ ਵਿੱਚ ਜਿਹੜਾ ਪਾਤਸ਼ਾਹ ਜੀ ਦੇ ਪੈਰ ਖਿਸਕਦਾ ਪਛਾਹ ਨੂੰ, 85 ਪੱਗ ਖਿੱਸੇ, 60 ਕਾ ਬੁਢੇਪਾ ਆਵੈ, 60 ਕੇ ਬੁਢੇਪਾ ਆਵੈ, 60 ਸਾਲ 'ਤੇ ਮਹਾਰਾਜ ਨੇ ਮੋਹਰ ਲਾ ਦਿੱਤੀ ਵੀ ਬੁਢੇਪਾ ਆ ਗਿਆ ਹੈ, ਬੰਦਿਆ ਤੂੰ ਮਨ ਭਾਵੇਂ ਨਾ ਮੰਨ, ਪਾਤਸ਼ਾਹ ਨੇ ਬਾਣੀ 'ਚ ਲਿਖ ਦਿੱਤਾ ਹੈ। ਪਾਤਸ਼ਾਹ ਕਹਿੰਦੇ 60 ਕੇ ਬੁਢੇਪਾ ਆਵੈ, ਫਿਰ ਪਾਤਸ਼ਾਹ ਕਹਿੰਦੇ 70 ਕਾ ਮਤਹੀਣ, 70ਾਂ ਦਾ ਜਿਹੜਾ ਉਹ ਮਤਹੀਣ ਹੈ, ਪਾਤਸ਼ਾਹ ਜੀ ਕਹਿੰਦੇ 70 ਕਾ ਮਤਹੀਣ, 80ਾਂ ਕਾ ਵਿਵਹਾਰ ਨਾ ਪਾਵੈ, 90 ਕਾ, ਜਦੋਂ 90ਾਂ ਦਾ ਹੋ ਗਿਆ, 90 ਕਾ ਸਿਹਜਾ ਸਣੀ, ਸਿਹਜਾ ਨਾਮ ਮੰਜੇ ਦਾ, 90ਾਂ ਦਾ ਮੰਜੇ ਦੇ ਉੱਤੇ ਰਹਿੰਦਾ, 90 ਕਾ ਸਿਹਜਾ ਸਣੀ, ਮੂਲ ਨਾ ਜਾਣੈ ਅਪ ਬਲ, ਹੁਣ ਬਲ ਵਗੈਰਾ ਉਹਦੇ 'ਚ ਕੁਛ ਨਹੀਂ ਹੁੰਦਾ, ਮੂਲ ਨਾ ਜਾਣੈ ਅਪ ਬਲ, ਟੰਡੋਲਮ ਢੂੰਡਮ ਡਿੱਠ ਮੈਂ, ਨਾਨਕ ਜਗਤ ਧੂੰਏ ਕਾ ਧਵਲ ਹਰ। ਪਾਤਸ਼ਾਹ ਜੀ ਕਹਿੰਦੇ ਧੂੰਏ ਦਾ ਧਵਲ ਹਰ, ਧਵਲ ਹਰ ਪਹਾੜ ਦਾ ਨਾਮ ਹੈ, ਧੂੰਆਂ ਕਿਸੇ ਪਾਸਿਓਂ ਤਾਂ ਨੂੰ ਚੜਿਆ ਹੋਵੇ ਅਤੇ ਕੁਝ ਮੀਲਾਂ 'ਤੇ ਬੈਠਾ ਬੰਦਾ ਆਖੇ ਵੀ ਇਹ ਬੜਾ ਸੋਹਣਾ ਪਹਾੜ ਹੈ, ਕੁਝ ਮਿੰਟ ਬਣਿਆ ਰਹੇਗਾ ਉਹ ਪਹਾੜ ਉਸ ਤਰ੍ਹਾਂ ਦਾ, ਕੁਝ ਸਮੇਂ ਤੋਂ ਬਾਅਦ ਖਿੱਲਰ ਪੁੱਲਰ ਜਾਏਗਾ, ਉੱਥੇ ਪਹਾੜ ਪਹੂੜ ਕੁਛ ਨਹੀਂ ਹੋਏਗਾ। ਮਹਾਰਾਜ ਜੀ ਕਹਿੰਦੇ ਇਵੇਂ ਹੀ ਮਨੁੱਖ ਦੀ ਉਮਰ ਹੈ, ਇਵੇਂ ਹੀ ਮਨੁੱਖ ਨੂੰ ਸਮਾਂ ਮਿਲਦਾ ਹੈ। ਪਾਤਸ਼ਾਹ ਜੀ ਕਹਿੰਦੇ ਕੁਝ ਸਮਾਂ ਬਹੁਤ ਕੁਛ ਬਣਿਆ ਰਹਿੰਦਾ, ਕਦੇ ਮਨੁੱਖ ਕਹਿੰਦਾ ਮੈਂ ਆਹ ਹਾਂ, ਮੇਰੇ ਤੋਂ ਬਿਨਾਂ ਮੈਂ ਸੰਸਾਰ ਨੂੰ ਥੰਮਿਆ ਹੋਇਆ, ਕੋਈ ਬੰਦਾ ਕਹਿੰਦਾ ਮੇਰੇ ਤੋਂ ਬਿਨਾਂ ਰੋਟੀ ਨਹੀਂ ਸੀ ਫਲਾਣੇ ਫਲਾਣੇ ਨੂੰ ਮਿਲਣੀ ਅਗਰ ਮੈਂ ਨਾ ਹੁੰਦਾ, ਤਾਂ ਪਾਤਸ਼ਾਹ ਜੀ ਕਹਿੰਦੇ ਧੂੰਏ ਦਾ ਪਹਾੜ ਬਣਿਆ ਰਹਿੰਦਾ ਕੁਝ ਕੁ ਸਮਾਂ, ਪਰ ਪਾਤਸ਼ਾਹ ਜੀ ਕਹਿੰਦੇ ਫਿਰ ਉਸ ਤੋਂ ਬਾਅਦ ਜਿਵੇਂ ਉਹ ਦਿਸਣੋਂ ਹਟ ਜਾਂਦਾ ਹੈ, ਇਵੇਂ ਇਨਸਾਨ ਵੀ ਦਿਸਣੋਂ ਹਟ ਜਾਂਦਾ ਹੈ। ਤੋ ਪਾਤਸ਼ਾਹ ਜੀ ਇੱਥੇ ਫਰਮਾਉਂਦੇ ਨੇ ਕਿ ਇਹ ਜੋ ਸਮਾਂ ਹੈ ਜਿਹੜਾ ਅਖੀਰ 'ਤੇ ਹਮੇਸ਼ਾ ਸਾਡੇ ਪਾਸ ਨਹੀਂ ਰਹਿਣਾ, ਇਹਦੇ ਵਿੱਚ ਦੇਖਣ ਵਾਲੀ ਗੱਲ ਹੈ ਵੀ ਕਿੰਨਾ ਸਮਾਂ ਮਨੁੱਖ ਭਰਮ ਵਿੱਚ ਭੁੱਲਿਆ ਰਿਹਾ ਅਤੇ ਕਿਤਨਾ ਸਮਾਂ ਭਰਮ ਮਨ ਵਿੱਚੋਂ ਨਿਕਲ ਗਿਆ ਅਤੇ ਸਹੀ ਰਸਤੇ ਦੇ ਉੱਤੇ ਚੱਲਿਆ, ਮੰਜ਼ਿਲ ਉਨੀ ਹੀ ਸਰ ਹੋਣੀ ਹੈ ਜਿਤਨਾ ਸਮਾਂ ਜਿਹੜਾ ਹੈ ਉਹ ਸਹੀ ਰੋਡ ਵਾਲੇ ਪਾਸੇ ਨੂੰ ਤੁਰੇਗਾ। ਅਗਰ ਉਹਦੀ ਵਿਰੋਧੀ ਦਿਸ਼ਾ ਵੱਲ ਨੂੰ ਤੁਰਿਆ ਗਿਆ ਤਾਂ ਉਨਾ ਹੀ ਉਹ ਤਾਂ ਆਪਣੀ ਮੰਜ਼ਿਲ ਤੋਂ ਦੂਰ ਹੁੰਦਾ ਗਿਆ। ਇਸ ਵਾਸਤੇ ਪਾਤਸ਼ਾਹ ਕਹਿੰਦੇ ਹੈ ਭਰਮ ਦੇ ਵਿੱਚ ਭੁੱਲਣ ਦਾ ਕਾਰਨ ਕੀ ਹੈ? ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਮਨ ਅੰਤਰ ਹਉਮੈ ਰੋਗ, ਮਨ ਦੇ ਅੰਦਰ ਹਉਮੈ ਦਾ ਰੋਗ ਲੱਗਾ ਹੋਇਆ ਹੈ। ਕੱਲ੍ਹ ਵੀ ਜਿਸ ਸਲੋਕ ਦੀ ਵਿਚਾਰ ਹੋਈ ਸੀ ਉਸ ਵਿੱਚ ਵੀ ਹਉਮੈ ਦੇ ਬਾਰੇ ਪ੍ਰਕਰਨ ਆਇਆ ਸੀ, ਕੁਝ ਵਿਚਾਰਾਂ ਸਾਂਝੀਆਂ ਕੀਤੀਆਂ ਸੀ। ਅੱਜ ਵੀ ਮਹਾਰਾਜ ਜੀ ਹਉਮੈ ਦੇ ਬਾਰੇ ਇਸ ਸਲੋਕ ਵਿੱਚ ਜਾਣਕਾਰੀ ਦੇ ਰਹੇ ਨੇ, ਗਿਆਨ ਦੇ ਰਹੇ ਨੇ। ਮਹਾਰਾਜ ਇੱਥੇ ਰੋਗ ਕਹਿ ਰਹੇ ਨੇ ਅਤੇ ਜਿੱਥੇ ਪਾਤਸ਼ਾਹ ਨੇ 84 ਲੱਖ ਜੂਨ ਦੇ ਵਿੱਚੋਂ ਕੁਝ ਕੁਝ ਜੀਵਾਂ ਨੂੰ ਵੱਖ ਵੱਖ ਚੀਜ਼ਾਂ ਦੇ ਲੱਗੇ ਹੋਏ ਰੋਗ ਦੱਸੇ, ਉੱਥੇ ਮਹਾਰਾਜ ਨੇ ਕਿਹਾ ਵੀ ਸਭ ਤੋਂ ਵੱਡਾ ਰੋਗ ਮਨੁੱਖ ਨੂੰ ਜਿਹੜਾ ਹਉਮੈ ਦਾ ਰੋਗ ਜਿਹੜਾ ਉਹ ਮਨੁੱਖ ਨੂੰ ਹੀ ਲੱਗਾ ਹੈ, ਨਾ ਉਹ ਹਾਥੀ ਨੂੰ ਹੈ, ਨਾ ਉਹ ਮੱਛੀ ਨੂੰ ਹੈ, ਨਾ ਉਹ ਹਿਰਨ ਨੂੰ ਹੈ, ਨਾ ਉਹ ਪਪੀਹੇ ਨੂੰ ਹੈ। ਪਾਤਸ਼ਾਹ ਜੀ ਕਹਿੰਦੇ ਉਹਨਾਂ ਨੂੰ ਹੋਰ ਹੋਣਗੇ ਰੋਗ, ਨਾ ਉਹ ਭੌਰੇ ਨੂੰ ਹੀ ਹੈ। ਪਾਤਸ਼ਾਹ ਜੀ ਕਹਿੰਦੇ ਹਉਮੈ ਦਾ ਰੋਗ ਮਨੁੱਖ ਨੂੰ ਲੱਗਾ ਹੋਇਆ। ਪਾਤਸ਼ਾਹ ਦਾ ਫਰਮਾਨ ਆਉਂਦਾ ਹੈ ਬਾਣੀ ਵਿੱਚ, ਹਉਮੈ ਰੋਗ ਮਨੁੱਖ ਕਉ ਦੀਨਾ, ਇਹ ਹਉਮੈ ਦਾ ਰੋਗ ਮਨੁੱਖ ਨੂੰ ਦੇ ਦਿੱਤਾ ਹੋਇਆ। ਜਿਵੇਂ ਇੱਦਾਂ ਹੀ ਹੋ ਗਿਆ ਵੀ ਜਿਵੇਂ ਮਿਲੀ ਇਹਨੂੰ ਸਾਰੇ ਦਾ ਸਾਰਾ ਇਹਨੂੰ ਹੀ ਮਿਲ ਗਿਆ ਹੋਵੇ। ਚੀਜ਼ ਕੋਈ ਵੰਡੀ ਜਾ ਰਹੀ ਹੋਵੇ ਅਤੇ ਵੱਖ ਵੱਖ ਚੀਜ਼ਾਂ ਹੋਣ ਅਤੇ ਜਿਵੇਂ ਇੱਕ ਵਸਤੂ ਸਾਰੀ ਦੀ ਸਾਰੀ ਚੁੱਕ ਕੇ ਇੱਕ ਨੂੰ ਹੀ ਫੜਾ ਦਿੱਤੀ ਹੋਵੇ, ਉਹ ਸਾਰੀ ਲੈ ਗਿਆ ਹੋਵੇ। ਪਾਤਸ਼ਾਹ ਜੀ ਕਹਿੰਦੇ ਐਂ ਲੱਗਦਾ ਹੈ ਰੱਬ ਨੇ ਹਉਮੈ ਦਾ ਰੋਗ ਸਾਰਾ ਬੰਦੇ ਨੂੰ ਹੀ ਦੇ ਦਿੱਤਾ ਹੋਇਆ। ਹਉਮੈ ਰੋਗ ਮਨੁੱਖ ਕਉ ਦੀਨਾ, ਕਾਮ ਰੋਗ ਮਹਿਗਲ ਬਸ ਲੀਨਾ, ਦ੍ਰਿਸ਼ਟ ਰੋਗ ਪਚ ਮੋਏ ਪਤੰਗਾ, ਨਾਦ ਰੋਗ ਖੱਪ ਗਏ ਕੁਰੰਗਾ, ਜੋ ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਪਾਤਸ਼ਾਹ ਜੀ ਕਹਿੰਦੇ ਇਹ ਰੋਗ ਹੈ। ਤੋ ਹੁਣ ਇਸ ਰੋਗ ਦੇ ਬਾਰੇ, ਇਸ ਰੋਗ ਦੀ ਤਕਲੀਫ ਕੀ ਹੁੰਦੀ ਹੈ, ਕੀ ਮਨੁੱਖ ਨੂੰ ਅਨੁਭਵ ਹੁੰਦੀ ਹੈ ਕਿ ਨਹੀਂ ਹੁੰਦੀ? ਮਹਾਰਾਜ ਜੀ ਕਹਿੰਦੇ ਹੁੰਦੀ ਤਾਂ ਹੈ, ਹੁਣ ਮਨੁੱਖ ਨੂੰ ਨਾ ਪਤਾ ਲੱਗੇ ਵੀ ਮੇਰੀ ਪੈਰ ਦੀ ਅੱਡੀ ਵਿੱਚ ਪੀੜ ਹੋ ਰਹੀ ਹੈ, ਕਿਸ ਕਾਰਨ ਕਰਕੇ ਹੋ ਰਹੀ ਹੈ। ਅਤੇ ਪਾਤਸ਼ਾਹ ਜੀ ਕਹਿੰਦੇ ਉਹ ਤਾਂ ਅਲੱਗ ਗੱਲ ਹੈ ਨਾ, ਵੀ ਉਹ ਉਸ ਕਾਰਨ ਨੂੰ ਨਾ ਸਮਝੇ ਅਤੇ ਉਹਦਾ ਕਾਰਨ ਕੋਈ ਹੋਰ ਜਿਹੜਾ ਉਹ ਬਣਾਈ ਜਾਏ ਅਤੇ ਕਾਰਨ ਹੋਵੇ ਕੋਈ ਹੋਰ। ਪਾਤਸ਼ਾਹ ਜੀ ਕਹਿੰਦੇ ਸਾਕਤ ਹਰ ਰਸ ਸਾਧਨਾ ਜਾਣਿਆ, ਤਿੰਨ ਅੰਤਰ ਹਉਮੈ ਕੰਡਾ ਹੈ। ਪਾਤਸ਼ਾਹ ਜੀ ਕਹਿੰਦੇ ਜਿਹੜਾ ਸਖਤ ਹਿਰਦੇ ਵਾਲਾ ਮਨੁੱਖ ਹੈ, ਜਿਹਨੂੰ ਆਪਣੇ ਗੁਰੂ ਪਾਤਸ਼ਾਹ ਜੀ ਦੀਆਂ ਬਾਤਾਂ ਵੀ ਜਿਹੜੀਆਂ ਉਹ ਵੀ ਮੰਨਣ ਵਿੱਚ ਨਹੀਂ ਆਉਂਦੀਆਂ, ਕਹਿੰਦਾ ਮੇਰੇ ਦਿਲ 'ਚ ਨਹੀਂ ਵੜਦੀਆਂ, ਮੇਰਾ ਮਨ ਨਹੀਂ ਮੰਨਦਾ। ਪਾਤਸ਼ਾਹ ਜੀ ਕਹਿੰਦੇ ਮਨ ਤਾਂ ਹੀ ਨਹੀਂ ਮੰਨਦਾ, ਮਨ ਹੈ ਹੀ ਪੱਥਰ ਹੈ, ਪੱਥਰ ਵਿੱਚ ਕੀ ਵੜੇ। ਪਾਤਸ਼ਾਹ ਜੀ ਕਹਿੰਦੇ ਪੱਥਰ 'ਤੇ ਤਾਂ ਚਸ਼ਮਾ ਚੱਲਦਾ ਰਹੇ ਕਈ ਸਾਲ ਅਤੇ ਬਾਅਦ ਵਿੱਚ ਉਹਨੂੰ ਤੋੜ ਕੇ ਵੇਖੋ ਤਾਂ ਵਿੱਚੋਂ ਖੁਸ਼ਕ ਨਿਕਲਦਾ। ਅਤੇ ਪਾਤਸ਼ਾਹ ਜੀ ਕਹਿੰਦੇ ਗੁਰੂ 'ਤੇ ਫਿਰ ਤਰਕਾਂ ਕਰਨੀਆਂ, ਇਸ ਤਰ੍ਹਾਂ ਦੇ ਇਨਸਾਨ ਨੇ ਗੁਰੂ ਜੀ ਦੀਆਂ ਹੀ ਬਾਤਾਂ ਮੰਨਣ ਲਈ ਨਹੀਂ ਆਉਣੀਆਂ। ਉਹ ਜਿਹੜਾ ਅੰਦਰੋਂ ਦਿਲ ਹੈ, ਮਨ ਹੈ, ਉਹ ਮਹਾਰਾਜ ਜੀ ਕਹਿੰਦੇ ਉਹ ਹੈ ਸਖਤ, ਸਖਤ ਇੰਨਾ ਜ਼ਿਆਦਾ ਕਿ ਪੱਥਰ ਵਰਗਾ ਸਖਤ ਹੈ। ਅਤੇ ਪਾਤਸ਼ਾਹ ਜੀ ਫਰਮਾਉਂਦੇ ਫਿਰ ਸਖਤ ਹਰ ਰਸ ਸਾਧ ਨਾ ਜਾਣਿਆ, ਉਹਨੇ ਕਦੇ ਵੀ ਹਰ ਰਸ, ਜੋ ਨਾਮ ਦਾ ਰਸ ਹੈ, ਕੀਰਤਨ ਦਾ ਰਸ ਹੈ, ਪਾਠ ਦਾ ਰਸ ਹੈ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦਾ ਰਸ ਹੈ, ਪਾਤਸ਼ਾਹ ਜੀ ਕਹਿੰਦੇ ਉਹਨੇ ਕਦੇ ਵੀ ਉਹਦਾ ਸੈਂਪਲ ਵੀ ਨਹੀਂ ਮਾਣ ਕੇ ਦੇਖਿਆ ਹੁੰਦਾ, ਕਦੇ ਵੀ ਇੱਕ ਗੁਰਾਹੀ ਵੀ ਚੱਖ ਕੇ ਨਹੀਂ ਦੇਖੀ ਹੁੰਦੀ, ਉਹਨੂੰ ਉਹਦੇ ਟੇਸਟ ਦਾ ਹੀ ਨਹੀਂ ਪਤਾ ਹੁੰਦਾ। ਸਾਕਤ ਹਰ ਰਸ ਸਾਦ ਨਾ ਜਾਣਿਆ, ਸਾਦ ਦਾ ਅਰਥ ਹੈ ਸਵਾਦ, ਉਹਨੇ ਇਹ ਸਵਾਦ ਹੀ ਨਹੀਂ ਦੇਖਿਆ ਹੋਇਆ। ਸਾਕਤ ਹਰ ਰਸ ਸਾਦ ਨਾ ਜਾਣਿਆ, ਤਿੰਨ ਅੰਤਰ ਹਉਮੈ ਕੰਡਾ ਹੈ, ਉਹਦੇ ਅੰਦਰ ਹਉਮੈ ਦਾ ਕੰਡਾ ਚੁੱਭ ਰਿਹਾ ਹੈ। ਪਾਤਸ਼ਾਹ ਜੀ ਕਹਿੰਦੇ ਜਿਉਂ ਜਿਉਂ ਚੱਲੇ ਚੁਭੈ ਦੁੱਖ ਪਾਵੇ, ਜਮਕਾਲ ਸਹਿ ਸਿਰ ਡੰਡਾ ਹੈ। ਪਾਤਸ਼ਾਹ ਜੀ ਕਹਿੰਦੇ ਜਿਵੇਂ ਜਿਵੇਂ ਚੱਲਦਾ ਧਰਤੀ 'ਤੇ, ਤਿਵੇਂ ਤਿਵੇਂ ਹੀ ਉਸ ਕੰਡੇ ਦਾ ਦੁੱਖ 'ਤੇ ਪ੍ਰਾਪਤ ਕਰਦਾ ਹੈ, ਪਰ ਉਸ ਕੰਡੇ ਨੂੰ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ, ਉਹੋ ਹੀ ਕੰਡਾ ਪਾਤਸ਼ਾਹ ਜੀ ਕਹਿੰਦੇ ਜਮਾਂ ਦਾ ਡੰਡਾ ਬਣ ਜਾਂਦਾ ਹੈ ਬਾਅਦ ਵਿੱਚ। ਜਿਉਂ ਜਿਉਂ ਚੱਲੇ, ਜਿਵੇਂ ਜਿਵੇਂ ਧਰਤੀ 'ਤੇ ਇਨਸਾਨ ਜ਼ਿੰਦਗੀ ਆਪਣੀ ਚਲਾਉਂਦਾ ਹੈ, ਜਿਉਂ ਜਿਉਂ ਚੱਲੇ ਚੁਭੇ, ਉਹ ਹਉਮੈ ਚੁੱਭਦੀ ਜ਼ਰੂਰ ਹੈ ਉਹਨੂੰ, ਪਰ ਉਹਨੂੰ ਪਤਾ ਨਹੀਂ ਲੱਗਦਾ ਇਹ ਦਰਦ ਪੈਰ ਵਿੱਚ ਹੋ ਰਹੀ ਹੈ, ਇਹ ਕੰਡਾ ਵੱਜਾ ਹੈ, ਜਾਂ ਮੋਚ ਆਈ ਹੈ, ਜਾਂ ਵਾਈ ਦੇ ਨਾਲ ਮੈਨੂੰ ਠੰਡ ਨਾਲ ਦਰਦ ਹੋ ਰਹੀ ਹੈ, ਉਹਨੂੰ ਪਤਾ ਨਹੀਂ ਲੱਗਦਾ, ਉਹਦਾ ਉਹ ਕਾਰਨ ਦਾ ਹੀ ਨਹੀਂ ਪਤਾ ਲੱਗਦਾ, ਲੇਕਿਨ ਦਰਦ ਉਹਦੇ ਜ਼ਰੂਰ ਹੋ ਰਹੀ ਹੁੰਦੀ। ਪਾਤਸ਼ਾਹ ਜੀ ਕਹਿੰਦੇ ਇਹੀ ਕਾਰਨ ਹੈ ਹਉਮੈ ਜਿਹੜੀ ਹੈ ਉਹ ਕੰਡੇ ਦੀ ਤਰ੍ਹਾਂ ਇਨਸਾਨ ਨੂੰ ਚੁੱਭ ਰਹੀ ਹੁੰਦੀ ਹੈ। ਤੋ ਪਾਤਸ਼ਾਹ ਜੀ ਕਹਿੰਦੇ ਜਮਕਾਲ ਸਹਿ ਸਿਰ ਡੰਡਾ ਹੈ, ਅਖੀਰ ਨੂੰ ਜੇ ਉਸ ਕੰਡੇ ਨੂੰ ਉਹ ਨਹੀਂ ਕੱਢਦਾ
ਅਤੇ ਉਹੀ ਕੰਡਾ ਜਿਹੜਾ ਉਹ ਜਮਾਂ ਦਾ ਡੰਡਾ ਬਣ ਜਾਂਦਾ, ਉਹ ਫਿਰ ਜਮਾਂ ਦਾ ਡੰਡਾ ਜਿਹੜਾ ਹੈ ਉਹ ਜੀਵ ਸਹਾਰਦਾ। ਕਬੀਰ ਸਾਹਿਬ ਨੇ ਇੱਕ ਬਚਨ ਉਚਾਰਿਆ ਹੋਇਆ ਅਤੇ ਉਹ ਕਹਿੰਦੇ ਨੇ ਕਰਹੇ ਗੁਮਾਨ, ਗੁਮਾਨ ਨਾਮ ਵੀ ਹੰਕਾਰ ਦਾ ਹੀ ਹੈ, ਹਉਮੈ ਦਾ ਹੀ ਹੈ। ਕਰਹੇ ਗੁਮਾਨ ਚੁਭੇ ਤਿਸ ਸੂਲਾ, ਉਹ ਕਹਿੰਦੇ ਨੇ ਇਹ ਉਸਨੂੰ ਸੂਲ ਚੁਭ ਰਹੀ ਹੁੰਦੀ, ਪਤਾ ਨਹੀਂ ਲੱਗ ਰਿਹਾ ਹੁੰਦਾ। ਕਰਹੇ ਗੁਮਾਨ ਚੁਭੇ ਤਿਸ ਸੂਲਾ, ਕੋ ਕਾਢਣ ਕੋ ਨਾਹੀਂ, ਉਹ ਕਹਿੰਦੇ ਕੱਢਣੀ ਤਾਂ ਗੁਰੂ ਪਾਤਸ਼ਾਹ ਨੇ ਐਂ, ਅਤੇ ਜਿਹਨੇ ਪੈਰ 'ਚੋਂ ਕੰਡਾ ਕੱਢਣਾ ਉਹਦੇ ਨਾਲ ਸਹਿਮਤੀ ਹੀ ਨਾ ਬਣਾਈ ਹੋਵੇ। ਦਾਦੀਆਂ ਮਾਵਾਂ ਨੇ ਕੀ ਕਰਨਾ, ਪੋਤਰਿਆਂ ਨੇ ਪੁੱਤਾਂ ਨੇ ਦੱਬਾਂ ਦੇ ਵਿੱਚ ਕਾਈਆਂ ਦੇ ਵਿੱਚ ਸੂਇਆਂ ਦੇ ਉੱਤੇ ਕਦੀ ਮਾਲ ਨੂੰ ਚਾਰ ਕੇ ਲਿਆਉਣਾ, ਕਦੀ ਖੇਤਾਂ 'ਚ ਕੰਮ ਕਰਕੇ ਆਉਣਾ, ਇੱਕ ਇੱਕ ਦੋ ਦੋ ਕੰਡੇ ਜਿਹੜੇ ਆ ਉਹ ਵੱਜੇ ਹੋਣੇ, ਅਤੇ ਦਾਦੀਆਂ ਮਾਵਾਂ ਨੇ ਕਹਿਣਾ ਵੀ ਆ ਮੇਰੇ ਪਾਸ ਬੈਠ ਅਤੇ ਗੰਦੂਈ ਦੇ ਨਾਲ ਮੈਂ ਕੰਡੇ ਜਿਹੜੇ ਕੱਢ ਦੇਵਾਂ। ਅਤੇ ਜਿਨ੍ਹਾਂ ਦਾ ਦਾਦੀ ਨਾਲ ਹੋਣਾ ਪਿਆਰ, ਉਹਨਾਂ ਨੂੰ ਦਾਦੀ ਨੇ ਵੀ ਪਿਆਰ ਨਾਲ ਆਵਾਜ਼ ਮਾਰ ਕੇ ਅਤੇ ਕੰਡਾ ਕੱਢ ਦੇਣਾ, ਅਤੇ ਜਿਨ੍ਹਾਂ ਦਾ ਆਪਣਾ ਪਿਆਰ ਹੋਣਾ ਉਹਨਾਂ ਵੀ ਲਾਗੇ ਜਾ ਬਹਿਣਾ, ਜਿਨ੍ਹਾਂ ਦੀ ਬੋਲੀ ਇੰਨੀ ਭੈੜੀ ਹੋਣੀ, ਕਦੇ ਦਾਦੀ ਮਾਂ ਨੂੰ ਚੱਜ ਨਾਲ ਬੋਲੇ ਹੀ ਨਾ ਹੋਣੇ, ਉਹ ਡਰਦੀ ਦਾਦੀ ਨੇ ਬੁਲਾਉਣਾ ਹੀ ਨਾ ਵੀ ਇਹਦਾ ਕੀ ਪਤਾ ਮੂੰਹ ਤੋਂ ਕੀ ਬੋਲਣਾ ਇਹਨੇ, ਇਹਦੇ ਕੰਡਾ ਕੱਢਦੀ ਕੱਢਦੀ ਹੋਰ ਜੂ ਆਪਣੀ ਟੈਨਸ਼ਨ ਸਿਰ 'ਤੇ ਲੈ ਕੇ ਬੀ ਪੀ ਵਧਾਊਂਗੀ, ਇਹਦੇ ਨਾਲੋਂ ਇਹਨੂੰ ਕਵਾਵਾਂ ਹੀ ਨਾ ਤਾਂ ਚੰਗੀ ਗੱਲ ਹੈ। ਬਿਲਕੁਲ ਇਹੀ ਹਾਲਤ ਹੋ ਜਾਂਦੀ ਹੈ। ਸਾਡੇ ਗੁਰੂ ਮਹਾਰਾਜ ਪਾਤਸ਼ਾਹ ਜੀ ਸਾਡੀ ਮਾਂ ਹਨ, ਸਾਡੇ ਪਿਤਾ ਹਨ, ਸਾਡੇ ਦਾਦੀ ਦਾਦੇ ਦੀ ਥਾਂ 'ਤੇ ਵੀ ਹਨ। ਜਿਹਦੇ ਵੱਲੋਂ ਤਾਂ ਥੋੜ੍ਹੀ ਜਿਹੀ ਉਮੀਦ ਹੈ ਨਾ ਵੀ ਇਹਦੇ ਮਨ 'ਚ ਕੁਝ ਨਾ ਕੁਝ ਤਾਂ ਸ਼ਰਧਾ ਹੈਗੀ ਹੈ ਨਾ, ਅਤੇ ਫਿਰ ਗੁਰੂ ਮਹਾਰਾਜ ਮਾਂ ਬਣ ਕੇ ਪਿਓ ਬਣ ਕੇ ਉਹਨੂੰ ਆਵਾਜ਼ ਮਾਰਦੇ ਆਪਣੇ ਕੋਲ ਲਿਆਉਂਦੇ ਹੈ, ਅਤੇ ਜਿਹਦੇ ਮਨ ਜਿਹਦੇ ਵੱਲੋਂ ਆਸ ਹੀ ਕੋਈ ਗੱਲ ਨਹੀਂ, ਉਹਨੂੰ ਮਹਾਰਾਜ ਚਾਹੁੰਦੇ ਹੋਏ ਵੀ ਆਵਾਜ਼ ਹੀ ਨਹੀਂ ਮਾਰਦੇ ਵੀ ਇਹਦਾ ਕੀ ਪਤਾ ਇਹਨੇ ਹੋਰਨਾਂ ਦਸਾਂ ਦੀ ਸ਼ਰਧਾ ਤੋੜਨੀ ਹੈ, ਇਹਨੇ ਕਈ ਤਰ੍ਹਾਂ ਦੀਆਂ ਨਾਸਤਕਾਂ ਵਾਲੀਆਂ ਗੱਲਾਂ ਕਰਕੇ ਹੋਰਨਾਂ ਨੂੰ ਗੁਰਦੁਆਰੇ ਆਉਣੋਂ ਹਟਾਉਣਾ ਹੈ, ਇਹਦੇ ਨਾਲੋਂ ਇਹਦੇ ਅੰਦਰੋਂ ਕੰਡਾ ਕੀ ਕੱਢਣਾ। ਅਤੇ ਮਹਾਰਾਜ ਕਬੀਰ ਸਾਹਿਬ ਦੀ ਰਸਨਾ ਤੋਂ ਫਰਮਾਉਂਦੇ ਹੈ, ਉਹ ਕਹਿੰਦੇ ਨੇ ਕਰਹੇ ਗੁਮਾਨ, ਜਿਹੜਾ ਗੁਮਾਨ ਕਰਦਾ ਹੈ, ਚੁਭੇ ਤਿਸ ਸੂਲਾ, ਉਹਨੂੰ ਸੂਲ ਚੁਭ ਰਹੀ ਹੁੰਦੀ ਹੈ, ਕੋ ਕਾਢਣ ਕੋ ਨਾਹੀ, ਉਹਦੇ ਲਈ ਕੱਢਣ ਵਾਸਤੇ ਵੀ ਉਹਦੇ ਲਈ ਕੋਈ ਨਹੀਂ ਹੈਗਾ, ਕੋ ਕਾਢਣ ਕੋ ਨਾਹੀ, ਅਜੈ ਸੋ ਚੁਭ ਕੋ ਬਿਲਲ ਬਿਲੰਤੇ, ਉਹ ਕਹਿੰਦੇ ਮੈਂ ਦੇਖਦਾ ਜਦੋਂ ਅਖੀਰਲੇ ਸਵਾਸ 'ਤੇ ਉਹ ਪਹੁੰਚ ਗਏ ਹੁੰਦੇ, ਮਰਨ ਦੇ ਕਿਨਾਰੇ 'ਤੇ ਪਹੁੰਚ ਗਏ ਹੁੰਦੇ ਹੈ, ਅਜੇ ਵੀ ਉਹਨਾਂ ਨੂੰ ਹਉਮੈ ਦੀ ਸੂਲ ਚੁਭੀ ਰਹੀ ਹੁੰਦੀ ਹੈ, ਉਹਨਾਂ ਨੇ ਕਦੇ ਵੀ ਗੁਰੂ ਪਾਸ ਜਾ ਕੇ ਤਰਲਾ ਨਹੀਂ ਲਿਆ ਹੁੰਦਾ ਅਤੇ ਉਹ ਸੂਲ ਕਢਾਈ ਨਹੀਂ ਹੁੰਦੀ, ਉਹ ਕਹਿੰਦੇ ਅਜੈ ਸੋ ਹੁਣ ਤੱਕ ਵੀ ਚੁਭ ਕਉ, ਉਹ ਜਿਹੜੀ ਚੁਭ ਰਹੀ ਹੈ ਬਿਲਲ ਬਿਲੰਤੇ ਵਿਰਲਾਪ ਕਰ ਰਹੇ ਹੁੰਦੇ ਨੇ ਨਰਕੇ ਘੋਰ ਪਚਾਹੀ, ਉਹ ਕਹਿੰਦੇ ਅਖੀਰ 'ਤੇ ਨਰਕਾਂ ਵਿੱਚ ਜਾ ਡਿੱਗਦੇ ਨੇ। ਹਉਮੈ ਇੰਨੀ ਮਾੜੀ ਹੈ, ਹਉਮੈ ਦਾ ਅੰਸ਼ ਜੋ ਹੈ ਨਾ ਬੀਜ ਰੂਪ ਵਿੱਚ, ਤਾਂ ਹਉਮੈ ਅੰਦਰੋਂ ਨਾਸ ਹੋਣੀ ਬਹੁਤ ਦੂਰ ਦੀ ਮੰਜ਼ਿਲ ਹੈ, ਅੰਦਰ ਬੀਜ ਰੂਪ ਦੇ ਵਿੱਚ ਜਿਹੜੀ ਹੈ ਇਹ ਟਿਕੀ ਰਹਿੰਦੀ ਹੈ। ਪਰ ਕੁਝ ਵਸਤੂਆਂ ਇਸ ਤਰ੍ਹਾਂ ਹੁੰਦੀਆਂ ਨੇ, ਜਿਵੇਂ ਇੱਕ ਪਿੱਪਲ ਦਾ ਦਰਖਤ ਹੋਵੇ, ਪਿੱਪਲ ਦਾ ਦਰਖਤ ਹੋਵੇ, ਉਹਨੂੰ ਪਹਿਲਾਂ ਏਡੇ ਵੱਡੇ ਨੂੰ ਇਨਸਾਨ ਇਰਾਦਾ ਬਣਾਵੇ ਵੀ ਇਹਨੂੰ ਮੈਂ ਵੱਢਣਾ ਅਤੇ ਇਹਨੂੰ ਮੈਂ ਇਕੱਲਾ ਹੁਣ ਕਿਵੇਂ ਵੱਢਾਂਗਾ, ਅਤੇ ਫਿਰ ਇਹ ਨਹੀਂ ਹੁੰਦਾ, ਇਤਨੇ ਵੱਡੇ ਪਿੱਪਲ ਨੂੰ ਜੇ ਤਾਂ ਤਣੇ 'ਤੇ ਆਰੀ 'ਚ ਲਾਉਣ ਲੱਗਦਾ ਅਤੇ ਤਾਂ ਵੀ ਉਹਦਾ ਚੀਰ ਜਿਹੜਾ ਬੰਦ ਹੋ ਜਾਣਾ, ਉਹਨੇ 'ਤੇ ਆਰੀ ਦਾ ਬਲੇਟ ਵੀ ਤੋੜਨ ਦੀ ਕੋਸ਼ਿਸ਼ ਕਰਨੀ ਹੈ, ਉਹਨੇ ਕਹਿਣਾ ਮੈਂ ਕੱਟਿਆ ਕਿਉਂ ਜਾਵਾਂ, ਫਿਰ ਉਹਦਾ ਇਲਾਜ, ਫਿਰ ਹੌਲੀ ਹੌਲੀ ਸਿਆਣਾ ਲੱਕੜਹਾਰਾ ਜਿਹੜਾ ਹੈ ਉਹ ਕੀ ਕਰਦਾ ਹੈ, ਉਹ ਕਹਿੰਦਾ ਇਹਦੇ ਉੱਪਰ ਚੜ ਕੇ ਨਾ ਅਤੇ ਇਹਦੀਆਂ ਕਰੁੰਬਲਾਂ ਪਹਿਲਾਂ ਵੱਢ ਵੱਢ ਕੇ ਸੁੱਟਦਾ ਥੱਲੇ, ਪਹਿਲਾਂ ਇਹਦੇ ਪੱਤੇ ਜਿਹੜੇ ਵੱਢਦਾ ਅਤੇ ਟਾਹਣੀਆਂ ਵੱਢਦਾ। ਪਰ ਵੱਢਣੀਆਂ ਕਿਸ ਚੀਜ਼ ਨਾਲ ਹੈ, ਉਹਦੇ ਕੋਲ ਇੱਕ ਲੋਹੇ ਦਾ ਕੁਹਾੜਾ ਹੋਣਾ ਚਾਹੀਦਾ, ਕੁਹਾੜਾ, ਅਤੇ ਕੁਹਾੜਾ ਜਿਹੜਾ ਪਹਿਲਾਂ ਲੋਹੇ ਦਾ ਜਦੋਂ ਦੁਕਾਨ ਤੋਂ ਲਿਆਉਣਾ ਹੈ ਅਤੇ ਉਹਦੇ ਵਿੱਚ ਦੇਖੋ ਜਿਸ ਲੱਕੜੀ ਨੂੰ ਵੱਢਣਾ ਉਸੇ ਲੱਕੜੀ ਦਾ ਹੀ ਬਣਾਇਆ ਹੋਇਆ ਪਹਿਲਾਂ ਦਸਤਾ ਜ਼ਰੂਰ ਪਿਆ ਹੋਣਾ ਚਾਹੀਦਾ, ਨਹੀਂ ਤਾਂ ਦਸਤਾ ਤਿਆਰ ਨਹੀਂ ਅਤੇ ਉਹ ਵੱਢਿਆ ਨਹੀਂ ਜਾਏਗਾ। ਹੁਣ ਸਿੱਖ ਨੇ ਕੀ ਕਰਨਾ ਹੈ, ਸਿੱਖ ਨੇ ਪਰਮਾਤਮਾ ਦਾ ਨਾਮ ਰੂਪ ਕੁਹਾੜਾ ਜਿਹੜਾ ਉਹ ਲੈਣਾ, ਨਾਮ ਰੂਪ ਕੁਹਾੜਾ, ਅਤੇ ਜੇ ਕੁਹਾੜਾ ਜਿਹੜਾ ਕੋਲ ਹੈਗਾ ਅਤੇ ਸ਼ਰਧਾ ਰੂਪ ਵਿੱਚ ਦਸਤਾ ਨਹੀਂ ਪਿਆ ਹੋਇਆ ਅਤੇ ਉਹ ਕੁਹਾੜਾ ਤੇ ਕੋਲ ਹੈਗਾ ਉਹ ਪੂਰਾ ਕੰਮ ਨਹੀਂ ਕਰੇਗਾ। ਉਹਦੇ ਵਿੱਚ ਆਪਣੇ ਮਨ ਦੀ ਸ਼ਰਧਾ ਰੂਪ ਕੁਹਾੜੇ ਦੇ ਵਿੱਚ ਮਨ ਦੀ ਸ਼ਰਧਾ ਰੂਪ ਦਸਤਾ ਪਾ ਦੇਣਾ ਹੈ। ਉਹਦੇ ਨਾਲ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਸੋ ਬੀਜ ਰੂਪ ਫਲ ਫਲ ਕੇ ਬਹੁਤ ਵੱਡੇ ਬਿਰਸ਼ ਦੀ ਤਰ੍ਹਾਂ ਚੀਜ਼ਾਂ ਬਣੀਆਂ ਹੁੰਦੀਆਂ, ਫਿਰ ਇਹਨਾਂ ਨੂੰ ਮਰੁੰਡਣਾ ਸ਼ੁਰੂ ਕੀਤਾ ਜਾਂਦਾ, ਮਰੁੰਡਣਾ ਸ਼ੁਰੂ ਕੀਤਾ ਜਾਂਦਾ। ਪਹਿਲਾਂ ਫਿਰ ਸਿਆਣਾ ਲੱਕੜਹਾਰਾ ਉਹਦੀਆਂ ਟਾਹਣੀਆਂ ਉੱਪਰੋਂ ਕੱਟ ਕੱਟ ਕੇ ਥੱਲੇ ਸੁੱਟਦਾ ਹੈ। ਹੁਣ ਜਦੋਂ ਸੁੱਟ ਦਿੰਦਾ ਹੈ, ਉਸ ਪਾਸੇ ਦਿਸਣਾ ਵੀ ਸ਼ੁਰੂ ਹੋ ਜਾਂਦਾ। ਜਿੱਧਰੋਂ ਦਰਖਤ ਵੱਢੀਏ, ਉਸ ਪਾਸੇ ਸਾਫ਼ ਸਾਫ਼ ਅਸਮਾਨ ਨਜ਼ਰ ਆਉਂਦਾ ਹੈ। ਅਤੇ ਉਹ ਜਿਹੜਾ ਏਡਾ ਵੱਡਾ ਲੱਗਦਾ ਹੁੰਦਾ, ਉਹ ਘੱਟ ਵੀ ਜਾਂਦਾ, ਉਹਦਾ ਸਾਈਜ਼ ਵੀ ਘੱਟ ਜਾਂਦਾ ਹੈ। ਅਤੇ ਜੇ ਇੰਨਾ ਕੁ ਕੰਮ ਕਰਕੇ ਤਾਂ ਉਹ ਰੁਕ ਜਾਵੇ, ਭਈ ਬਾਕੀ 6 ਮਹੀਨਿਆਂ ਤੋਂ ਬਾਅਦ ਦੇਖਾਂਗੇ, 6 ਮਹੀਨਿਆਂ ਤੋਂ ਬਾਅਦ ਓਡੇ ਦਾ ਓਡਾ ਹੀ ਉਹ ਬਣਿਆ ਹੋਏਗਾ। ਫਿਰ ਸਿਆਣਾ ਲੱਕੜਹਾਰਾ ਫਿਰ ਉਹਦੇ ਵੱਡੇ ਟਾਹਣੇ ਜਿਹੜੇ ਉਹ ਕੱਟਣੇ ਸ਼ੁਰੂ ਕਰਦਾ ਹੈ। ਵੱਡੇ ਟਾਹਣੇ ਜਦੋਂ ਕੱਟਣੇ ਸ਼ੁਰੂ ਕਰਦਾ, ਫਿਰ ਥੱਲੇ ਤਣਾ ਹੀ ਰਹਿ ਜਾਂਦਾ, ਅਤੇ ਫਿਰ ਤਣੇ ਨੂੰ ਜਦੋਂ ਆਰੀ ਫੇਰਦਾ, ਅਤੇ ਫਿਰ ਉਹ ਤਣਾ ਜਿਹੜਾ ਫਿਰ ਆਰੀ ਦੇ ਬਲੇਟ ਨੂੰ ਨਹੀਂ ਤੋੜਨ ਦੀ ਕੋਸ਼ਿਸ਼ ਕਰਦਾ, ਫਿਰ ਉਹਨੂੰ ਤਣੇ ਨੂੰ ਵੀ ਜਿਹੜਾ ਉਹ ਕੱਟ ਦਿੰਦਾ। ਥੱਲੇ ਕੇਵਲ ਅਤੇ ਕੇਵਲ ਮੁੱਢ ਰਹਿ ਜਾਂਦਾ ਹੈ। ਮੁੱਢ ਉਹ ਜਿਹੜਾ ਮੁੱਢ ਰੂਪ ਹੈ ਨਾ, ਉਹ ਅਸਲ ਵਿੱਚ ਅੰਸ਼ ਰੂਪ ਜਿਹੜਾ ਹੁੰਦਾ, ਉਹ ਸਭਨਾਂ ਦੇ ਅੰਦਰ ਜਿਹੜਾ ਹੈ, ਉਹ ਬੀਜ ਰੂਪ ਦੇ ਵਿੱਚ, ਜੜ੍ਹ ਰੂਪ ਦੇ ਵਿੱਚ, ਹੰਕਾਰ ਜਿਹੜਾ ਉਹ ਅੰਦਰ ਰਹਿ ਜਾਂਦਾ ਹੈ। ਉਹ ਜੜ੍ਹ ਰੂਪ ਦੇ ਵਿੱਚ ਜਿਹੜਾ ਹੈ, ਉਹ ਸਭਨਾਂ ਦੇ ਅੰਦਰ ਹੁੰਦਾ ਹੈ। ਉਦੋਂ ਹੀ ਕਈ ਵਾਰ ਖਤਾ ਖਾ ਜਾਂਦਾ, ਜਦੋਂ ਤਾਂ ਹਉਮੈ ਦਾ ਦਰਖਤ ਉੱਤੋਂ ਕੱਟਿਆ ਹੁੰਦਾ ਹੈ, ਉਦੋਂ ਇਨਸਾਨ ਨਜ਼ਰ ਆਉਂਦਾ ਇਹ ਸੰਤ ਹੈ, ਇਹ ਗੁਰਮੁਖ ਹੈ, ਇਹ ਬ੍ਰਹਮ ਗਿਆਨੀ ਹੈ। ਅਤੇ ਜਿਸਨੇ ਤਾਂ ਅੰਦਰੋਂ ਜਿਹੜਾ ਹੈ ਉਹ ਮੁੱਢ ਵੀ ਪੱਟ ਦਿੱਤਾ ਹੋਇਆ ਹੈ, ਉਹ ਤਾਂ ਹਮੇਸ਼ਾ ਹੀ ਬਣਿਆ ਰਹਿ ਜਾਂਦਾ ਹੈ। ਹਮੇਸ਼ਾ ਹੀ ਰਹਿੰਦੇ ਸਵਾਸਾਂ ਤੱਕ ਉਹ ਸੰਤ ਹੋਏਗਾ, ਰਹਿੰਦੇ ਸਵਾਸਾਂ ਤੱਕ ਉਹ ਬ੍ਰਹਮ ਗਿਆਨੀ ਹੋਏਗਾ, ਰਹਿੰਦੇ ਸਵਾਸਾਂ ਤੱਕ ਉਹ ਗੁਰਮੁਖ ਹੋਏਗਾ। ਪਰ ਜਿਸ ਦੇ ਅੰਦਰ ਉਹ ਹਉਮੈ ਦਾ ਮੁੱਢ ਰਹਿ ਗਿਆ ਹੈ, ਅਤੇ ਬਾਅਦ ਵਿੱਚ ਉਸਨੇ ਅਣਗੌਲਾਪਨ ਕਰ ਦਿੱਤਾ ਹੈ, ਜ਼ਿੰਦਗੀ ਦੇ ਵਿੱਚ ਜਿਹੜਾ ਹੈ ਉਹ ਇਸ ਪ੍ਰਕਾਰ ਕੁਛ ਜਿਹੜਾ ਹੈ ਅਵੇਸਲਾਪਨ ਆ ਗਿਆ ਹੈ, ਉਹੀ ਮੁੱਢ ਜਿਹੜਾ ਉਹ ਫਿਰ ਦੁਬਾਰਾ ਪੁੰਗਰਨਾ ਸ਼ੁਰੂ ਹੋ ਜਾਂਦਾ ਹੈ, ਅਤੇ ਉਹ ਪੁੰਗਰ ਪੁੰਗਰ ਕੇ ਫਿਰ ਦਰਖਤ ਬਣ ਜਾਂਦਾ ਹੈ, ਅਤੇ ਫਿਰ ਸੰਸਾਰ 'ਤੇ ਉਹ ਇਨਸਾਨ ਇਵੇਂ ਨਜ਼ਰ ਆਉਂਦਾ ਵੀ ਇਹ ਪਹਿਲਾਂ ਤਾਂ ਇਹ ਕੋਈ ਗੁਰਮੁਖ ਪਿਆਰਾ ਲੱਗਦਾ ਸੀ, ਹੁਣ ਤਾਂ ਇਹਦੇ ਲੱਛਣ ਜਿਹੜੇ ਹੈ ਪਹਿਲਾਂ ਨਾਲੋਂ ਜਿਹੜੇ ਹੈ ਉਹ ਵਿਗੜ ਗਏ ਹੈ। ਇਹ ਅੰਸ਼ ਰੂਪ ਦੇ ਵਿੱਚ ਚੀਜ਼ਾਂ ਜਿਹੜੀਆਂ ਨੇ ਇਹ ਅੰਦਰ ਬੈਠੀਆਂ ਹੁੰਦੀਆਂ ਇਨਸਾਨ ਦੇ ਅੰਸ਼ ਰੂਪ ਦੇ ਵਿੱਚ। ਇਹਨਾਂ ਦੇ ਵਿੱਚੋਂ ਜਿਹੜੇ ਬਾਕੀ ਵਿਕਾਰ ਨੇ ਨਾ, ਉਹਨਾਂ ਦੇ ਵੱਲ ਟੁਕਾ ਕੇ ਇਹ ਦਿੱਤੇ ਪ੍ਰਮਾਣ ਨੂੰ ਤਾਂ ਅਸੀਂ ਇਸ ਗੱਲ ਨੂੰ ਬੜਾ ਸੌਖਾ ਸਮਝ ਸਕਦੇ ਹਾਂ। ਕ੍ਰੋਧ ਦੇਖੋ ਸਾਡੇ ਅੰਦਰ ਅੰਸ਼ ਰੂਪ ਦੇ ਵਿੱਚ ਅੰਦਰ ਬੈਠਾ ਰਹਿੰਦਾ ਹੈ। ਕਈ ਵਾਰੀ 6 ਮਹੀਨੇ ਸਾਨੂੰ ਕ੍ਰੋਧ ਚੜ੍ਹਦਾ ਹੀ ਨਹੀਂ, ਪਰ ਕ੍ਰੋਧ ਦੀ ਜੜ੍ਹ ਜਿਹੜੀ ਉਹ ਅੰਦਰ ਲੱਗੀ ਰਹਿ ਜਾਂਦੀ ਹੈ, ਕਦੇ ਕਤਾਏ ਉਹ ਜਿਹੜਾ ਹੈ ਉਹ ਬੂਟਾ ਬਣ ਜਾਂਦਾ ਹੈ, ਕਦੇ ਕਦੇ ਉਹ ਜਿਹੜਾ ਉਹ ਪੁੰਗਰ ਪੈਂਦਾ ਹੈ। ਇਸੇ ਤਰ੍ਹਾਂ ਬਾਕੀ ਵਿਕਾਰ ਹਨ, ਇਸੇ ਤਰ੍ਹਾਂ ਹੀ ਜਿਹਨੂੰ ਮੁੱਖ ਰੂਪ ਵਿੱਚ ਵਿਕਾਰ ਅਸੀਂ ਕਹਿੰਦੇ ਹਾਂ, ਕਾਮ ਜਿਹਨੂੰ ਕਹਿੰਦੇ, ਉਹਦੀ ਵੀ ਹਾਲਤ ਇਸੇ ਤਰ੍ਹਾਂ। ਕਈ ਵਾਰੀ ਸਾਲ ਸਾਲ ਇਨਸਾਨ ਇੱਦਾਂ ਦਾ ਬਣਿਆ ਰਹਿੰਦਾ ਜਿਵੇਂ ਬ੍ਰਹਮ ਗਿਆਨੀ ਹੁੰਦਾ ਹੈ, ਪਰ ਜੜ੍ਹ ਅੰਦਰ ਹੈ, ਉਹ ਕਦੇ ਪੁੰਗਰ ਪੈਂਦੀ ਹੈ ਅਤੇ ਸਰੀਰ 'ਚੋਂ ਜਾਂ ਉਹਦੀ ਗਤੀਵਿਧੀਆਂ ਤੋਂ ਉਹਦੇ ਜਦੋਂ ਲੱਛਣ ਨਜ਼ਰ ਆ ਜਾਂਦਾ ਵੀ ਇਹ ਅੱਜ ਤਾਂ ਬੜੀਆਂ ਇਹ ਗੱਲਾਂ ਜਿਹੜੀਆਂ ਹੋਰ ਤਰ੍ਹਾਂ ਦੀਆਂ ਕਰਦਾ ਸੀ। ਇਸ ਵਾਸਤੇ ਇਹ ਜਿਹੜੀਆਂ ਚੀਜ਼ਾਂ ਨੇ, ਇਹ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਇਹਨਾਂ ਨੂੰ ਜਿਹੜਾ ਹੈ ਇਹ ਮਾਰਨਾ ਕੋਈ ਐਂਓ ਨਹੀਂ ਹੈਗਾ ਵੀ ਇੱਕਦਮ ਇਹ ਚੀਜ਼ਾਂ ਮਰ ਜਾਂਦੀਆਂ। ਇਹਨਾਂ ਨੂੰ ਮਾਰਦਿਆਂ ਮਾਰਦਿਆਂ ਸਾਲ ਲੱਗ ਜਾਂਦੇ ਨੇ, ਮਹੀਨੇ ਲੱਗ ਜਾਂਦੇ ਨੇ, ਕਈ ਵਾਰ ਇਹਨਾਂ ਨੂੰ ਜਿੱਤਦਿਆਂ ਜਿੱਤਦਿਆਂ ਕਈ ਜਨਮ ਜਿਹੜੇ ਨੇ ਉਹ ਲੱਗ ਜਾਂਦੇ ਨੇ। ਇਸ ਲਈ ਪਾਤਸ਼ਾਹ ਫਰਮਾਉਂਦੇ ਨੇ, ਮਨ ਅੰਤਰ ਹਉਮੈ ਰੋਗ, ਮਨ ਦੇ ਅੰਦਰ ਹਉਮੈ ਦਾ ਰੋਗ। ਹੁਣ ਰੋਗ ਰੋਗ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ, ਕਿਸੇ ਦਾ ਰੋਗ ਬਹੁਤ ਵਿਗੜਿਆ ਹੁੰਦਾ ਅਤੇ ਕਿਸੇ ਦਾ ਰੋਗ ਜਿਹੜਾ ਉਹ ਨੋਰਮਲ ਹੀ ਹੁੰਦਾ। ਮਿਸਾਲ ਵਜੋਂ ਕਿਸੇ ਦਾ ਬਲੱਡ ਪ੍ਰੈਸ਼ਰ ਹਾਈ ਹੁੰਦਾ ਹੋਵੇ ਅਤੇ ਇੱਕ ਦਾ ਐਸਾ ਹੁੰਦਾ ਵੀ ਉਹ ਕਈ ਵਾਰ ਪਰਹੇਜ਼ ਰੱਖ ਕੇ ਮੈਡੀਸਨ ਤੋਂ ਬਿਨਾਂ ਹੀ ਚੱਲੀ ਜਾਂਦਾ, ਪਰ ਵੱਧਦਾ ਉਹਦਾ ਵੀ ਜ਼ਰੂਰੀ ਹੁੰਦਾ। ਜਦੋਂ ਉਹ ਪਰਹੇਜ਼ ਛੱਡਦਾ ਅਤੇ ਫਿਰ ਉਹਨੂੰ ਉਹ ਨਜ਼ਾਰਾ ਦਿਖਾਉਂਦਾ ਵੀ ਇਹ ਦੇਖ ਤੂੰ ਰੋਗੀ ਹੈ ਬਲੱਡ ਪ੍ਰੈਸ਼ਰ ਦਾ, ਤੂੰ ਅਵੇਸਲਾ ਨਾ ਹੋ। ਪਰ ਉਹੀ ਬਲੱਡ ਪ੍ਰੈਸ਼ਰ ਕਈ ਵਾਰੀ ਇੰਨਾ ਭਿਆਨਕ ਰੂਪ ਜਿਹੜਾ ਉਹ ਧਾਰਨ ਕਰ ਗਿਆ ਹੁੰਦਾ ਹੈ, ਦਵਾਈਆਂ ਨਾਲ ਮੈਡੀਸਨ ਨਾਲ ਵੀ ਨਹੀਂ ਕਾਬੂ ਆਉਂਦਾ ਅਤੇ ਰੋਗੀ ਨੂੰ ਐਡਮਿਟ ਹੋਣਾ ਪੈਂਦਾ, ਹੋਸਪਿਟਲ ਜਾਣਾ ਪੈਂਦਾ। ਇਵੇਂ ਹੀ ਇਹ ਸਾਰੀਆਂ ਬਿਮਾਰੀਆਂ ਨੇ, ਇਵੇਂ ਹੀ ਇਹ ਸਾਰੇ ਰੋਗ ਨੇ। ਹਉਮੈ ਦਾ ਰੋਗ ਜਿਹੜਾ ਕਈ ਵਾਰ ਜਿਹੜਾ ਹੈ ਇਹ ਬਹੁਤ ਕਾਬੂ ਦੇ ਵਿੱਚ ਆਇਆ ਹੁੰਦਾ, ਪਰ ਇਹਦੀ ਅੰਸ਼ ਜਿਹੜੀ ਹੈ ਉਹ ਅੰਦਰ, ਜੜ੍ਹ ਜਿਹੜੀ ਹੈ ਉਹ ਇਨਸਾਨ ਦੇ ਅੰਦਰ ਲੱਗੀ ਹੁੰਦੀ ਹੈ, ਅਤੇ ਕਈ ਵਾਰ ਇਹ ਬਹੁਤ ਭਿਆਨਕ ਰੂਪ ਜਿਹੜਾ ਅਖਤਿਆਰ ਕਰ ਗਿਆ ਹੁੰਦਾ। ਜਦੋਂ ਅਸੀਂ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦੀਆਂ ਸਾਖੀਆਂ ਪੜ੍ਹਦੇ ਹਾਂ ਵੀ ਜੇ ਪਿਓ ਨੂੰ ਹੰਕਾਰ ਆ ਗਿਆ ਹਰਨਾਖਸ਼ ਵਰਗੇ ਨੂੰ, ਅਤੇ ਪੁੱਤਰ ਜਿਹੜਾ ਉਹਦਾ ਭਗਤ ਹੈ, ਸਾਰੀ ਦੁਨੀਆ ਕਹੀ ਜਾ ਰਹੀ ਭਗਤ ਹੈ, ਭਗਤਾਂ ਨੇ ਆਖ ਦਿੱਤਾ ਭਗਤ ਹੈ, ਸਤਿਗੁਰਾਂ ਨੇ ਆਖ ਦਿੱਤਾ ਬਾਣੀ ਵਿੱਚ ਉਹ ਭਗਤ ਹੈ, ਅਤੇ ਪਿਓ ਨੂੰ ਹਰਨਾਕਸ਼ ਨੂੰ ਉਹ ਜਿਹੜਾ ਉਹ ਨਜ਼ਰ ਹੀ ਨਹੀਂ ਆਇਆ ਵੀ ਭਗਤ ਹੈ, ਹਾਲੇ ਕਿ ਬਾਪ ਹੈ। ਅਤੇ ਉਸ ਮੌਕੇ ਉਹਦੇ ਅੰਦਰ ਹੰਕਾਰ ਦਾ ਬਿਰਸ਼ ਜਿਹੜਾ ਬਹੁਤ ਵੱਡਾ ਪਿੱਪਲ ਬੋੜ ਜਿਹੜਾ ਉਹ ਬਣਿਆ ਹੋਇਆ ਸੀ, ਜਿਸ ਕਾਰਨ ਕਰਕੇ ਇਹ ਰੋਗ ਹਉਮੈ ਦਾ ਉਹਦੇ ਅੰਦਰ ਇੰਨਾ ਜ਼ਿਆਦਾ ਵੱਧ ਚੁੱਕਾ ਸੀਗਾ ਵੀ ਉਹ ਇੰਨਾ ਬਿਮਾਰ ਸੀਗਾ ਕਿ ਉਹਨੂੰ ਨਜ਼ਰ ਹੀ ਨਹੀਂ ਆਇਆ ਵੀ ਇਹ ਮੇਰਾ ਪੁੱਤਰ ਜਿਹੜਾ ਇਹ ਭਗਤ ਹੈ, ਇਹ ਤਾਂ ਰੱਬ ਦੀ ਭਗਤੀ ਕਰਦਾ ਹੈ। ਇਹ ਵਧੇ ਅਤੇ ਘਟੇ ਹੋਏ ਰੋਗ ਦੀ ਜਿਹੜੀ ਹੈ ਇਹ ਸਾਧ ਸੰਗਤ ਜੀ ਰੇਸ਼ੋ ਹੁੰਦੀ ਕਈ ਵਾਰੀ, ਜਿਹੜਾ ਤਾਂ ਇਹਨਾਂ ਮੰਜ਼ਿਲਾਂ 'ਤੇ ਆਪ ਚੱਲ ਰਿਹਾ ਹੁੰਦਾ ਹੈ, ਕਦੇ ਚੱਲ ਗਿਆ ਕਦੇ ਸਫਲ ਹੋ ਗਿਆ ਕਦੇ ਅਸਫਲ ਹੋ ਗਿਆ, ਉਹ ਤਾਂ ਦੂਜੇ ਵੱਲ ਵੀ ਜਦੋਂ ਦੇਖਦਾ ਹੈ, ਦੂਸਰਾ ਵੀ ਕਦੇ ਅਸਫਲ ਹੁੰਦਾ ਹੈ ਕਦੇ ਸਫਲ ਹੁੰਦਾ ਹੈ, ਉਹਦੇ ਵੱਲ ਦੇਖ ਦੇਖ ਕੇ ਉਹ ਸਿੱਖਿਆ ਹੀ ਲੈਂਦਾ ਹੈ। ਜਿਹਨੇ ਆਪ ਉਸ ਮਾਰਗ 'ਤੇ ਚੱਲ ਕੇ ਇਸ ਮਿਹਨਤ ਨੂੰ ਕਦੇ ਘਾਲਿਆ ਹੀ ਨਹੀਂ, ਇੱਥੇ ਦੇ ਉਤਰਾਅ ਚੜ੍ਹਾਅ ਕਦੇ ਦੇਖੇ ਹੀ ਨਹੀਂ, ਇੱਥੇ ਦੀਆਂ ਮੁਸ਼ਕਲਾਂ ਦੇ ਨਾਲ ਟੱਕਰ ਲੈ ਕੇ ਕਦੀ ਦੇਖੀ ਨਹੀਂ, ਉਹ ਤਾਂ ਕੇਵਲ ਗਿੱਧਾ ਪਾਉਣ ਜੋਗਾ ਹੀ ਹੋਏਗਾ ਜਦੋਂ ਜਗਤ ਦੇ ਅੰਦਰ ਕਿਸੇ ਦੇ ਅੰਦਰ ਹਉਮੈ ਦਾ ਅੰਸ਼ ਜ਼ਿਆਦਾ ਵਧਿਆ ਅਤੇ ਉਹਨੇ ਉਹਨੂੰ ਖਰਾਬ ਕੀਤਾ, ਕਿਸੇ ਦੇ ਅੰਦਰ ਕਾਮ ਦਾ ਅੰਸ਼ ਜ਼ਿਆਦਾ ਵਧਿਆ ਅਤੇ ਉਹਦੇ ਜੀਵਨ 'ਤੇ ਧੱਬਾ ਲੱਗਾ, ਕਿਸੇ ਦੇ ਅੰਦਰ ਕ੍ਰੋਧ ਦਾ ਅੰਸ਼ ਵਧਿਆ ਅਤੇ ਉਹਦੇ 'ਤੇ ਧੱਬਾ ਲੱਗਾ, ਉਹ ਦੂਜਾ ਇਨਸਾਨ ਤਾਂ ਕੇਵਲ ਗਿੱਧਾ ਪਾਉਣ ਵਾਲਾ ਹੋਏਗਾ। ਕਿਉਂਕਿ ਖੇਡ ਦੇ ਮੈਦਾਨ ਦੇ ਅੰਦਰ ਖਿਲਾੜੀ ਖੇਡ ਰਹੇ ਨੇ, ਉਹਨਾਂ ਦੇ ਵਿੱਚੋਂ ਕਿਸੇ ਦਾ ਪੈਰ ਵੀ ਫਿਸਲਦਾ ਹੈ, ਕਿਸੇ ਦੀ ਬਾਜ਼ੀ ਵੀ ਪਿੱਲ ਜਾਂਦੀ ਹੈ, ਕਿਸੇ ਦੀ ਇਸੇ ਪ੍ਰਕਾਰ ਪੁਆਇੰਟ ਜਿਹੜਾ ਹੈ ਉਹ ਪ੍ਰਾਪਤ ਕਰਦਿਆਂ ਕਰਦਿਆਂ ਵੀ ਪੁਆਇੰਟ ਦੂਸਰਾ ਖਿਡਾਰੀ ਲੈ ਜਾਂਦਾ ਹੈ। ਹੁਣ ਬਾਹਰ ਬੈਠੇ ਹੋਏ ਦਰਸ਼ਕ ਜਿਹੜੇ ਉਹ ਵੱਖ ਵੱਖ ਸੁਭਾਅ ਦੇ ਹੈ, ਜਿਹੜਾ ਤਾਂ ਪਲੇਅਰ ਹੀ ਬਾਹਰ ਬੈਠਾ ਹੋਏਗਾ ਉਹਦੇ ਦੇਖਣ ਦਾ ਉਹਦਾ ਵੱਖਰੀਆਂ ਫੀਲਿੰਗਸ ਹੋਣਗੀਆਂ, ਉਹ ਖਿਲਾੜੀ ਨੂੰ ਖਿਲਾੜੀ ਦੇ ਤਰੀਕੇ ਦੇ ਨਾਲ ਦੇਖ ਰਿਹਾ ਹੈ, ਉਹ ਇਹ ਸੋਚਦਾ ਵੀ ਕੱਲ੍ਹ ਜਦੋਂ ਮੈਂ ਵੀ ਇਸੇ ਖੇਡ ਦੇ ਮੈਦਾਨ ਵਿੱਚ ਇੱਦਾਂ ਹੀ ਕਰ ਰਿਹਾ ਸੀ ਮੇਰੇ ਨਾਲ ਵੀ ਇੱਦਾਂ ਹੀ ਹੋਈ ਸੀ, ਉਹ ਉਹਨੂੰ ਮਖੌਲ ਵਜੋਂ ਨਹੀਂ ਹੱਸੇਗਾ। ਪਰ ਜਿਹੜਾ ਕੇਵਲ ਦਰਸ਼ਕ ਹੈ, ਨਾ ਉਹ ਕਦੇ ਮੈਦਾਨ ਵਿੱਚ ਉਤਰਿਆ, ਨਾ ਉਹਨੇ ਕਦੀ ਉਹ ਖੇਡ ਖੇਲੀ, ਨਾ ਉਹਨੇ ਕਿਸੇ ਤੋਂ ਧੱਕਾ ਖਾਧਾ ਅਤੇ ਨਾ ਕਿਸੇ ਨੂੰ ਧੱਕਾ ਮਾਰਿਆ, ਨਾ ਉਹਨੇ ਕਿਸੇ ਨੂੰ ਨੱਠਦੇ ਹੋਏ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਵੀ ਕਿਵੇਂ ਰੋਕਿਆ ਜਾਂਦਾ, ਅਤੇ ਨਾ ਰੋਕਣ ਵਾਲੇ ਦੇ ਕੋਲੋਂ ਨਿਕਲਣ ਦੀ ਕੋਸ਼ਿਸ਼ ਕੀਤੀ ਵੀ ਕਿਵੇਂ ਬਚ ਕੇ ਨਿਕਲਿਆ ਜਾਂਦਾ। ਉਹ ਕੇਵਲ ਗਿੱਧਾ ਹੀ ਪਾਉਣ ਵਾਲਾ ਹੁੰਦਾ ਹੈ, ਉਹਨੂੰ ਕੀ ਹੈ, ਉਹਨੇ ਕਿਹੜੀ ਉਹ ਖੇਡ ਆਪ ਖੇਲਣੀ ਅਤੇ ਨਾ ਉਹਨੇ ਖੇਡ ਕੇ ਵੇਖੀ ਹੈ। ਇਵੇਂ ਹੀ ਸਾਧ ਸੰਗਤ ਜੀ, ਅਕਾਲ ਪੁਰਖ ਪਰਮੇਸ਼ੁਰ ਦਾ ਇਹ ਸਾਰਾ ਸੰਸਾਰ, ਇਹਦੇ ਵਿੱਚ ਪਰਮੇਸ਼ੁਰ ਨੇ ਆਖਿਆ ਹੋਇਆ ਵੀ ਤੂੰ ਭੱਜ ਕੇ ਅਤੇ ਮੇਰੇ ਕੋਲ ਆਉਣਾ ਸੱਚਖੰਡ ਵਿੱਚ, ਅਤੇ ਰਾਹ ਦੇ ਵਿੱਚ ਖਲਿਆਰੇ ਨੇ ਮੈਂ ਕਾਮ ਕ੍ਰੋਧ ਲੋਭ ਮੋਹ ਅਤੇ ਅਹੰਕਾਰ ਇਹਨਾਂ ਪੰਜ ਜਣਿਆਂ ਨੇ ਪਾਉਣਾ ਤੈਨੂੰ ਰਸਤੇ 'ਚ ਜੱਫਾ, ਅਤੇ ਮੈਂ ਵੇਖਣਾ ਭਲਾ ਤੂੰ ਇਹਨਾਂ ਦੇ ਕੋਲੋਂ ਬਚ ਕੇ ਮੇਰੇ ਕੋਲ ਆ ਜਾਂਦਾ ਕਿ ਨਹੀਂ ਆ ਜਾਂਦਾ, ਤੈਨੂੰ ਮੈਂ ਕਈ ਮੌਕੇ ਦੇਣੇ ਭਲਾ ਤੂੰ ਆ ਜਾਂਦਾ ਕਿ ਨਹੀਂ ਆ ਜਾਂਦਾ। ਜਿਹੜਾ ਤਾਂ ਫਿਰ ਇਸ ਖੇਡ ਨੂੰ ਖੇਲਣ ਵਾਲਾ ਹੈ ਉਹ ਤਾਂ ਫਿਰ ਦੂਸਰੇ ਵੀ ਖੇਡ ਖੇਲਣ ਵਾਲੇ ਨੂੰ ਬਹੁਤ ਬਹੁਤ ਸੰਜੀਦਗੀ ਦੇ ਨਾਲ ਬੜੀ ਦਿਲ ਦੀ ਗਹਿਰਾਈ ਦੇ ਨਾਲ ਦੇਖੇਗਾ ਵੀ ਜਿਵੇਂ ਮੈਂ ਇਹਨਾਂ ਦੇ ਕੋਲੋਂ ਭੱਜ ਕੇ ਰੱਬ ਦੇ ਕੋਲ ਜਾਣ ਲੱਗਾ ਸੀ ਅਤੇ ਮੈਨੂੰ ਰਾਹ ਵਿੱਚ ਉਹਨਾਂ ਨੇ ਪਲਟਾ ਕੇ ਮਾਰਿਆ ਸੀ, ਇਵੇਂ ਹੀ ਆ ਮੇਰਾ ਭਰਾ ਦੂਜਾ ਜਿਹੜਾ ਇਹ ਵੀ ਵਿਚਾਰਾ ਇਵੇਂ ਹੀ ਇਹਨਾਂ ਦੇ ਕੋਲੋਂ ਬਚ ਕੇ ਨਿਕਲਣ ਲੱਗਾ ਸੀ ਅਤੇ ਇਹ ਵੀ ਪਕੜਿਆ ਗਿਆ, ਇਹਨੂੰ ਵੀ ਉਹਨਾਂ ਨੇ ਧੱਕਾ ਮਾਰਿਆ ਅਤੇ ਉਹ ਗਿਆ ਹੈ, ਬਾਜ਼ੀਆਂ ਪਿੱਲ ਗਈਆਂ। ਅਤੇ ਜਿਹੜਾ ਕੇਵਲ ਇਸ ਚੀਜ਼ ਨਾਲ ਉਹਦਾ ਕੋਈ ਮਤਲਬ ਨਹੀਂ, ਅਜੇ ਉਹ ਭਰਮ ਭੁੱਲਾ ਹੈ, ਅਜੇ ਉਹਨੂੰ ਪਤਾ ਹੀ ਨਹੀਂ ਵੀ ਮੇਰੇ ਆਉਣ ਦਾ ਪ੍ਰਯੋਜਨ ਕੀ ਹੈ ਧਰਤੀ 'ਤੇ, ਉਹ ਜਦੋਂ ਕਿਤੇ ਪੜ੍ਹਦਾ ਅਖਬਾਰ ਦੇ ਵਿੱਚ ਖਬਰ, ਉਹ ਕਿਤੇ ਸੁਣਦਾ ਰੇਡੀਓ ਦਾ ਟਾਕ ਸ਼ੋ, ਅਤੇ ਉਹ ਕਿਸੇ ਨੂੰ ਉਹ ਦੇਖ ਕੇ ਅਤੇ 100 ਬੰਦੇ ਨੂੰ ਹੋਰ ਦੱਸਦਾ, ਅਤੇ ਉਹਦੇ ਸਿਰ ਤੋਂ ਉਨ੍ਹਾਂ ਚਿਰ ਐਂ ਹੁੰਦਾ ਜਿਵੇਂ ਸਵਾ ਮਨ ਸੰਗਲ ਦਾ ਭਾਰ ਲੱਥਦਾ ਨਹੀਂ, ਜਿੰਨਾ ਚਿਰ 100-150 ਬੰਦੇ ਨੂੰ ਦੱਸ ਨਹੀਂ ਦਿੰਦਾ ਫਲਾਣੇ ਥਾਂ ਆਹ ਬੰਦਾ ਸੀ, ਉਹਨੇ ਇੱਦਾਂ ਕਰ ਦਿੱਤਾ, ਉਹਨੇ ਉਹਨੂੰ ਆਹ ਕਹਿ ਦਿੱਤਾ। ਕੀ ਕਾਰਨ? ਕਾਰਨ ਇਹੀ ਹੈ ਕਿ ਉਹਨੂੰ ਨਹੀਂ ਪਤਾ ਵੀ ਇਹ ਤਾਂ ਕਿ ਬਹੁਤ ਵੱਡੀ ਖੇਡ ਚੱਲ ਰਹੀ ਹੈ, ਇਹ ਤਾਂ ਇੱਕ ਖੇਡ ਦਾ ਮੈਦਾਨ ਹੈ, ਇਹ ਉਸ ਪਰਮੇਸ਼ਰ ਜੀ ਨੇ ਸਭ ਇਹ ਜਿਹੜੇ ਨੇ ਮੈਦਾਨ ਦੇ ਵਿੱਚ ਪਹਿਲਵਾਨ ਉਤਾਰੇ ਹੋਏ ਨੇ, ਇਹਨਾਂ ਪਹਿਲਵਾਨਾਂ ਨੂੰ ਡੱਕਣ ਦੇ ਵਾਸਤੇ ਪਰਮੇਸ਼ਰ ਨੇ ਵਕਾਰ ਰੂਪ ਪਹਿਲਵਾਨ ਰਾਹ ਵਿੱਚ ਖਲਿਆਰੇ ਹੋਏ ਨੇ, ਅਤੇ ਪਰਮੇਸ਼ਰ ਨੇ ਆਖਿਆ ਵੀ ਮੈਂ ਵੇਖਣਾ ਕਿਹੜਾ ਜਿੱਤਦਾ ਅਤੇ ਕਿਹੜਾ ਹਾਰਦਾ ਹੈ। ਇਸ ਵਾਸਤੇ ਹਉਮੈ ਦਾ ਰੋਗ, ਮਹਾਰਾਜ ਪਾਤਸ਼ਾਹ ਜੀ ਕਹਿੰਦੇ ਜਦੋਂ ਅੰਦਰ ਹੁੰਦਾ ਹੈ ਇਹ ਵਧਿਆ ਹੁੰਦਾ ਹੈ, ਪਾਤਸ਼ਾਹ ਜੀ ਕਹਿੰਦੇ ਭਰਮ ਭੁੱਲੇ, ਇਨਸਾਨ ਭਰਮ ਵਿੱਚ ਹੀ ਭੁੱਲ ਜਾਂਦੇ ਹੈ, ਖਿਆਲ ਹੀ ਭੁੱਲ ਜਾਂਦਾ ਉਹਨਾਂ ਨੂੰ ਕਿ ਸਹੀ ਰਸਤਾ ਕਿਹੜਾ ਸੀ, ਉਸ ਰਸਤੇ 'ਤੇ ਉਹਨਾਂ ਦੇ ਕੋਲੋਂ ਚੱਲਿਆ ਨਹੀਂ ਜਾਂਦਾ। ਮਨ ਅੰਤਰ ਹਉਮੈ ਰੋਗ, ਮਨ ਦੇ ਅੰਦਰ ਹਉਮੈ ਦਾ ਰੋਗ ਜਦੋਂ ਪ੍ਰਬਲ ਹੋਇਆ ਹੁੰਦਾ ਹੈ। ਭਰਮ ਭੁੱਲੇ, ਭਰਮ ਦੇ ਵਿੱਚ ਉਹ ਜੀਵ ਫਿਰ ਜਿਹੜੇ ਭੁੱਲ ਜਾਂਦੇ, ਹੋਰ ਰਸਤੇ ਨੂੰ, ਹੋਰ ਹਾਈਵੇ ਲੈ ਕੇ ਗੱਡੀ ਉੱਧਰ ਨੂੰ ਪਾ ਲੈਂਦੇ ਹੈ, ਕਈ ਮੀਲ ਸਫ਼ਰ ਕਰ ਜਾਂਦੇ ਹੈ, ਚੇਤਾ ਅੱਧ ਵਿੱਚ ਜਾ ਕੇ ਤਾਂ ਪਹਿਲਾਂ ਚੇਤਾ ਹੀ ਆਉਂਦਾ ਹੈ। ਅਤੇ ਬਹੁਤ ਸਾਰੇ ਗੁਰਮੁਖ ਪਿਆਰੇ ਐਸੇ ਵੇਖੇ ਹੈ ਭਈ ਜਦੋਂ ਕਈਆਂ ਦੇ ਉੱਤੇ ਕਿਰਪਾ ਉਸ ਉਮਰ ਦੇ ਵਿੱਚ ਹੁੰਦੀ, ਜਦੋਂ ਸ਼ਾਦੀ ਹੋਣ ਤੋਂ ਬਾਅਦ 10-15 ਸਾਲ ਬਤੀਤ ਹੋ ਜਾਂਦੇ ਹੈ, ਪਰਮਾਤਮਾ ਜੀ 1-2 ਬੱਚੇ ਦਿੰਦੇ ਹੈ, ਉਦੋਂ ਬਹੁਤ ਸਾਰੇ ਵੀ ਇਸ ਮੋੜ ਵੱਲ ਨੂੰ ਮੁੜਦੇ ਹੈ। ਉਦੋਂ ਦੋਨੇ ਜੀ ਅੰਮ੍ਰਿਤ ਛਕ ਲੈਂਦੇ ਹੈ ਅਤੇ ਫਿਰ ਕਹਿੰਦੇ ਬਥੇਰੇ ਰੰਗ ਨਾਚ ਵੇਖ ਲਏ ਦੁਨੀਆ ਦੇ, ਬੜਾ ਕੁਝ ਲਾ ਪਾ ਕੇ ਵੀ ਵੇਖ ਲਿਆ ਅਤੇ ਬੜਾ ਕੁਝ ਖਾ ਪੀ ਕੇ ਵੀ ਵੇਖ ਲਿਆ। ਅਤੇ ਫਿਰ ਉਹ ਦੋਨੇ ਜੀ ਅੰਮ੍ਰਿਤਧਾਰੀ ਹੋ ਕੇ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਅਤੇ ਸਿੱਖਣੀ ਬਣ ਜਾਂਦੇ। ਇਹ ਤਾਂ ਇਵੇਂ ਹੈ ਜਿਵੇਂ ਗੱਡੀ ਹਾਈਵੇ ਦੇ ਉੱਤੇ ਗਲਤ ਪਾ ਲਈ ਹੋਵੇ, ਪੁੱਠੀ ਡਾਇਰੈਕਸ਼ਨ ਨੂੰ ਪਾ ਲਈ ਹੋਵੇ ਅਤੇ ਫਿਰ ਵੀ ਅੱਧ ਵਿੱਚ ਜਾ ਕੇ ਚੇਤਾ ਆ ਗਿਆ ਹੋਵੇ ਭਈ ਉਹ ਮੈਂ ਤਾਂ ਗਲਤ ਰਸਤੇ ਨੂੰ ਤੁਰਿਆ ਜਾਂਦਾ, ਫਿਰ ਵੀ ਉਹਦੇ ਕੋਲ ਟਾਈਮ ਬਚ ਜਾਂਦਾ ਅਤੇ ਉਹ ਜਿਹੜਾ ਮੋੜ ਕੇ ਗੱਡੀ ਜਿਹੜੀ ਹੈ ਇਸ ਪਾਸੇ ਨੂੰ ਲਿਆਉਂਦਾ। ਅਤੇ ਕਈ ਵਾਰ ਪਤਾ ਹੀ ਉਦੋਂ ਲੱਗਦਾ ਜਦੋਂ ਉਸ ਕਾਉਂਟੀ ਦੇ ਵਿੱਚ, ਉਸ ਟਾਊਨ ਦੇ ਵਿੱਚ ਪਹੁੰਚਦਾ ਵੀ ਲੈ ਆਇਆ ਅਤੇ ਮੈਂ ਹੋਰ ਥਾਂ 'ਤੇ ਆ ਗਿਆ, ਗਲਤ ਥਾਂ 'ਤੇ ਆ ਗਿਆ, ਉਦੋਂ ਪਤਾ ਲੱਗਦਾ। ਇਹ ਜਿਹੜਾ ਭੁੱਲ ਜਾਂਦਾ ਨਾ ਇਨਸਾਨ, ਇਹਦਾ ਨਾਮ ਗੁਰਬਾਣੀ ਵਿੱਚ ਹੈ ਭਰਮ ਭੁੱਲੇ, ਭਾਵ ਭਰਮ ਦੇ ਵਿੱਚ ਭੁੱਲ ਜਾਣਾ। ਮੇਰੇ ਪਾਤਸ਼ਾਹ ਜੀ ਕਹਿੰਦੇ ਭਰਮ ਭੁੱਲੇ ਹਉਮੈ ਸਾਕਤ ਦੁਰਜਨਾ, ਹਉਮੈ ਦੇ ਪ੍ਰਭਾਵ ਹੇਠ ਸਾਕਤ ਹਿਰਦੇ ਵਾਲੇ, ਸਖਤ ਹਿਰਦੇ ਵਾਲੇ ਦੁਰਜਨ ਇਨਸਾਨ ਇਉਂ ਭੁੱਲ ਜਾਂਦੇ ਨੇ। ਨਾਨਕ ਰੋਗ ਗਵਾਏ, ਮਹਾਰਾਜ ਜੀ ਕਹਿੰਦੇ ਰੋਗ ਨੂੰ ਕਿਵੇਂ ਗਵਾਉਣਾ ਹੈ। ਮਿਲ ਸਤਿਗੁਰ ਸਾਧੂ ਸੱਜਣਾ, ਮਿਲ ਕਰਕੇ ਸਤਿਗੁਰੂ ਸਾਹਿਬ ਜੀ ਨੂੰ ਅਤੇ ਸਤਿਗੁਰੂ ਦੇ ਹੁਕਮ ਨੂੰ ਕਮਾਉਣ ਵਾਲੇ ਸਾਧੂ ਸੱਜਣਾ। ਮਹਾਰਾਜ ਜੀ ਕਹਿੰਦੇ ਸਤਿਗੁਰੂ ਵੀ ਸੱਜਣ ਵਾਂਗ ਮਦਦ ਕਰਨਗੇ ਅਤੇ ਜਿਹੜੇ ਹਿਰਦੇ ਤੋਂ ਸੱਚੇ ਸਾਧੂ ਹੋਏ ਉਹ ਵੀ ਜਿਹੜੇ ਸੱਜਣਾਂ ਦੀ ਤਰ੍ਹਾਂ ਮਦਦ ਕਰਨਗੇ। ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਮਿਲ ਕੇ ਇਹ ਹਉਮੈ ਦੀ ਜਿਹੜੀ ਜੜ੍ਹ ਹੈ ਇਹਨੂੰ ਫਿਰ ਜਿਹੜਾ ਇਹ ਤਕੜੇ ਹੋ ਕੇ ਪੁੱਟਿਆ ਜਾ ਸਕਦਾ ਹੈ। ਹੁਣ ਜਦੋਂ ਦਰਖਤ ਦਾ ਮੁੱਢ ਪੁੱਟਣਾ ਹੁੰਦਾ ਨਾ, ਉਹ ਬਹੁਤ ਔਖਾ ਹੁੰਦਾ, ਉੱਪਰੋਂ ਤਾਂ ਹਰ ਕੋਈ ਆਰੀ ਫੇਰ ਕੇ ਅਤੇ ਦਰਖਤ ਨੂੰ ਪਲਟਾ ਮਾਰਦਾ, ਅਤੇ ਜਿਹੜਾ ਮੁੱਢ ਪੁੱਟਣਾ ਹੁੰਦਾ ਕਈ ਵਾਰ ਉਹਦੀਆਂ ਜੜ੍ਹਾਂ ਸਾਰੀਆਂ ਥੱਲਿਓਂ ਜਦੋਂ ਕੱਢਣੀਆਂ ਹੁੰਦੀਆਂ ਬੜਾ ਜ਼ੋਰ ਲੱਗਦਾ, ਉਨਾ ਸਾਰੇ ਉੱਪਰ ਦਰਖਤ ਨੂੰ ਕੱਟਣ ਲਈ ਜ਼ੋਰ ਲੱਗਦਾ ਹੈ, ਉਨਾ ਸਾਰਾ ਜ਼ੋਰ ਜਿਹੜਾ ਉਹ ਮੁੱਢ ਨੂੰ ਪੁੱਟਣ ਵਾਸਤੇ ਲੱਗ ਜਾਂਦਾ, ਅਤੇ ਜਦ ਤੱਕ ਮੁੱਢ ਨਹੀਂ ਪੁੱਟਿਆ ਜਾਂਦਾ ਤਦ ਤੱਕ ਉਹਦੇ ਦੁਬਾਰਾ ਫੈਲਣ ਦਾ ਡਰ ਬਣਿਆ ਰਹਿੰਦਾ। ਇਸ ਲਈ ਪਾਤਸ਼ਾਹ ਫਰਮਾਉਂਦੇ ਆ ਭਈ ਉਹਦੇ ਵਿੱਚ ਮਦਦ ਸਤਿਗੁਰੂ ਪਾਤਸ਼ਾਹ ਦੀ, ਸਾਧੂ ਅਤੇ ਸਾਧੂਆਂ ਪੁਰਸ਼ਾਂ ਦੀ ਮਦਦ ਮਹਾਰਾਜ ਜੀ ਕਹਿੰਦੇ ਪ੍ਰਾਪਤ ਕਰਕੇ ਰੋਗ ਗਵਾਏ, ਇਸ ਰੋਗ ਨੂੰ ਗਵਾਇਆ ਜਾ ਸਕਦਾ ਹੈ। ਗੁਰਮਤੀ ਹਰ ਹਰ ਬੋਲੇ, ਗੁਰਮਤ ਦੇ ਧਾਰਨੀ ਹੋ ਕੇ ਗੁਰੂ ਦੀ ਅਕਲ ਅਤੇ ਮਤ ਲੈ ਕੇ ਪਾਤਸ਼ਾਹ ਜੀ ਕਹਿੰਦੇ ਹਰ ਹਰ ਬੋਲੇ, ਸੇਵਕ ਪਰਮਾਤਮਾ ਦੇ ਨਾਮ ਨੂੰ ਬਾਰ ਬਾਰ ਆਪਣੇ ਮੁੱਖ ਤੋਂ ਉਚਾਰੇ, ਬਾਰ ਬਾਰ ਪਰਮਾਤਮਾ ਦੇ ਨਾਮ ਨੂੰ ਬੋਲੇ। ਹਰ ਪ੍ਰੇਮ ਕਸਾਈ ਦਿਨ ਸਰਾਤ, ਪਾਤਸ਼ਾਹ ਜੀ ਕਹਿੰਦੇ ਜਦੋਂ ਫਿਰ ਦਿਨ ਅਤੇ ਰਾਤ ਗੁਰੂ ਦੇ ਨਾਲ ਪ੍ਰੇਮ ਦੀ ਖਿੱਚ ਪੈ ਜਾਏਗੀ ਨਾ, ਕਸਾਈ ਦਾ ਨਾਮ ਹੁੰਦਾ ਖਿੱਚਣਾ, ਖਿੱਚ ਪੈ ਜਾਣੀ, ਕਸਾਈ ਇੱਕ ਲਫਜ਼ ਹਥਿਆਰੇ ਦਾ ਵੀ ਹੁੰਦਾ ਅਤੇ ਕਸਾਈ ਦਾ ਨਾਮ ਅਸਲ ਵਿੱਚ ਹੁੰਦਾ ਇਹ ਖਿੱਚ ਪੈਣੀ। ਜਦੋਂ ਕੱਸਣਾ ਕਹਿ ਦਿੰਦੇ ਆਪਾਂ ਕੋਈ ਚੀਜ਼ ਦਾ ਨੱਟ ਕੱਸ ਦੇਣਾ ਅਤੇ ਉਹਨੂੰ ਖਿੱਚ ਪੈ ਜਾਂਦੀ ਹੈ। ਪਾਤਸ਼ਾਹ ਜੀ ਕਹਿੰਦੇ ਕਸਾਈ, ਪਾਤਸ਼ਾਹ ਜੀ ਕਹਿੰਦੇ ਆ ਗੁਰੂ ਦੇ ਨਾਲ ਪ੍ਰੇਮ ਦੀ ਇੰਨੀ ਜਦੋਂ ਖਿੱਚ ਪੈ ਗਈ ਨਾ, ਦਿਨ ਅਤੇ ਰਾਤ ਪ੍ਰੇਮ ਜਿਹੜਾ ਉਹ ਬਣਿਆ ਰਿਹਾ। ਪਾਤਸ਼ਾਹ ਜੀ ਕਹਿੰਦੇ ਹਰ ਪ੍ਰੇਮ ਕਸਾਈ ਦਿਨ ਸਰਾਤ, ਹਰ ਰੱਤੀ ਹਰ ਰੰਗ ਚੋਲੇ। ਮਹਾਰਾਜ ਜੀ ਕਹਿੰਦੇ ਉਹ ਫਿਰ ਜਿਹੜੀ ਆਤਮਾ ਹੈ ਨਾ, ਉਹਦਾ ਜਿਹੜਾ ਚੋਲਾ, ਸਰੀਰ ਰੂਪ ਚੋਲਾ, ਮਨ ਰੂਪ ਚੋਲਾ, ਹਰ ਰੱਤੀ, ਰੱਤੀ ਦਾ ਅਰਥ ਹੈ ਰੰਗਿਆ ਗਿਆ। ਪਾਤਸ਼ਾਹ ਕਹਿੰਦੇ ਉਦੋਂ ਫਿਰ ਮਨ ਰੰਗਿਆ ਜਾਂਦਾ ਹੈ ਜਦੋਂ ਗੁਰੂ ਨਾਲ ਦਿਨ ਅਤੇ ਰਾਤ ਜਿਹੜੀ ਪ੍ਰੇਮ ਦੀ ਖਿੱਚ ਪੈ ਜਾਂਦੀ ਹੈ, ਸੱਚਾ ਪ੍ਰੇਮ ਬਣ ਜਾਂਦਾ ਹੈ, ਅਤੇ ਉਦੋਂ ਮਹਾਰਾਜ ਜੀ ਕਹਿੰਦੇ ਮਨੁੱਖ ਦਾ ਮਨ ਰੂਪ ਚੋਲਾ ਜਿਹੜਾ ਹੈ ਉਹ ਫਿਰ ਰੰਗਿਆ ਜਾਂਦਾ ਹੈ। ਕਾਇਆ ਰੰਗਣ ਜੇ ਥੀ ਹੈ ਪਿਆਰੇ, ਸ਼ਬਦ ਹਜ਼ਾਰਿਆਂ ਦੀ ਬਾਣੀ ਵਿੱਚ ਪਾਤਸ਼ਾਹ ਨੇ ਫਰਮਾਨ ਕੀਤਾ ਹੈ ਵੀ ਇਹ ਪਿਆਰੇ ਜਗਿਆਸੂ ਸੇਵਕ, ਜੇ ਤੂੰ ਆਪਣੇ ਆਪ ਨੂੰ ਰੰਗਣਾ ਚਾਹੁੰਦਾ ਹੈ, ਪਾਈਐ ਨਾਉ ਮਜੀਠ, ਫਿਰ ਜਿਹੜਾ ਮਜੀਠੀ ਰੰਗ ਹੈ ਨਾ, ਨਾਮ ਦਾ ਰੰਗ ਹੈ, ਉਹਦੇ ਨਾਲ ਰੰਗ ਆਪਣੇ ਆਪ ਨੂੰ, ਕੱਚੇ ਰੰਗ ਨਾਲ ਨਾ ਰੰਗ। ਪਾਈਐ ਨਾਉ ਮਜੀਠ, ਰੰਗਣ ਵਾਲਾ ਜੇ ਰੰਗ ਹੈ ਸਾਹਿਬ, ਮਹਾਰਾਜ ਜੀ ਕਹਿੰਦੇ ਉਹ ਰੰਗ ਜਿਹੜਾ ਉਹ ਸੱਚੇ ਪਾਤਸ਼ਾਹ ਹੀ ਚੜ੍ਹਾ ਸਕਦੇ ਹਨ, ਪਰ ਉਹਨਾਂ ਨੂੰ ਰਾਜ਼ੀ ਕਰਨਾ ਪੈਂਦਾ, ਸਹਿਮਤ ਕਰਨਾ ਪੈਂਦਾ, ਪਾਤਸ਼ਾਹ ਮੇਰਾ ਮਨ ਰੂਪ ਚੋਲਾ ਰੰਗ ਦਿਓ। ਰੰਗਣ ਵਾਲਾ ਜੇ ਰੰਗਾ ਸਾਹਿਬ, ਜੇ ਸਾਹਿਬ ਜੀ ਨੇ ਮਨ ਰੰਗ ਦਿੱਤਾ, ਕਿਰਪਾ ਕਰਕੇ ਗੁਰੂ ਨਾਨਕ ਸਾਹਿਬ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਅਤੇ ਪਾਤਸ਼ਾਹ ਕਹਿੰਦੇ ਰੰਗਣ ਵਾਲਾ ਜੇ ਰੰਗਾ ਸਾਹਿਬ ਐਸਾ ਰੰਗ ਨਾ ਡੀਠ। ਲੋਕ ਆਖਣ ਕਿ ਬੜਾ ਇਹਨੂੰ ਰੰਗ ਚੜ੍ਹਿਆ ਹੈ, ਨਾਮ ਦਾ ਇੱਦਾਂ ਦਾ ਰੰਗ ਚੜ੍ਹਿਆ ਅਤੇ ਕਦੇ ਅਸੀਂ ਦੇਖਿਆ ਹੀ ਨਹੀਂ। ਐਸਾ ਰੰਗ ਨਾ ਡੀਠ ਜਿਨਕੇ ਚੋਲੇ ਰਤੜੇ ਪਿਆਰੇ, ਜਿਨ੍ਹਾਂ ਦੇ ਮਨ ਰੂਪ ਚੋਲੇ ਪਰਮਾਤਮਾ ਦੇ ਨਾਮ ਰੂਪ ਰੰਗ ਦੇ ਨਾਲ ਰੰਗੇ ਗਏ ਨੇ। ਕੰਤ ਤਿਨਾ ਕਹਿ ਪਾਸ, ਪਰਮਾਤਮਾ ਜਿਹੜਾ ਕੰਤ ਹੈ ਨਾ, ਸਾਰੇ ਜਗਤ ਦਾ ਖਸਮ ਹੈ, ਮਾਲਕ ਹੈ, ਤਿਨਾ ਕੇ ਪਾਸ, ਮਹਾਰਾਜ ਜੀ ਕਹਿੰਦੇ ਉਹਨਾਂ ਦੇ ਨਾਲ ਹੀ ਰਹਿੰਦਾ ਹੈ, ਹਮੇਸ਼ਾ ਉਹਨਾਂ ਦੇ ਨਾਲ ਰਹਿੰਦਾ। ਨਾਮ ਦੇਵ ਹਰ ਜੀਓ ਵੱਸੈ ਸੰਗ, ਭਗਤਾਂ ਦੇ ਜਿਵੇਂ ਨਾਲ ਪਰਮੇਸ਼ਰ ਵੱਸਦਾ, ਇਵੇਂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਜਿਨਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕਹਿ ਪਾਸ। ਅਤੇ ਮਹਾਰਾਜ ਐਸਿਆਂ ਸਤਿਕਾਰ ਯੋਗਾਂ ਦੇ ਵਾਸਤੇ ਕੀ ਕਰਨਾ ਚਾਹੀਦਾ? ਪਾਤਸ਼ਾਹ ਕਹਿੰਦੇ ਧੂੜ ਤਿਨਾ ਕੀ ਜੇ ਮਿਲੈ ਜੀ ਕਹੋ। ਪਾਤਸ਼ਾਹ ਜੀ ਕਹਿੰਦੇ ਉਹਨਾਂ ਨੇ ਜਿਨ੍ਹਾਂ ਨੇ ਏਡੀ ਵੱਡੀ ਪ੍ਰਾਪਤੀ ਕਰ ਲਈ, ਜਿਨ੍ਹਾਂ ਨੇ ਆਪਣਾ ਮਨ ਗੁਰੂ ਤੇ ਅੱਗੇ ਬੇਨਤੀਆਂ ਕਰਕੇ ਰੰਗਾ ਲਿਆ, ਉਹਨਾਂ ਦੇ ਜੇ ਕਿਤੇ ਚਰਨਾਂ ਦੀ ਧੂੜੀ ਵੀ ਮਿਲ ਜਾਏ ਨਾ, ਤਾਂ ਉਸ ਧੂੜੀ ਨੂੰ ਵੀ ਜੀ ਆਇਆਂ ਆਖੋ। ਧੂੜ ਤਿਨਾ ਕੀ ਜੇ ਮਿਲੈ ਜੀ ਕਹੋ, ਨਾਨਕ ਕੀ ਅਰਦਾਸ। ਅਤੇ ਉਹ ਕਹਿੰਦੇ ਸੇਵਕ ਬਣ ਕੇ ਇਹ ਅਰਦਾਸ ਕਰੋ ਕਿ ਮਹਾਰਾਜ ਇਸ ਤਰ੍ਹਾਂ ਦੇ ਜਿਹੜੇ ਨੇ ਉਹਨਾਂ ਦੇ ਚਰਨਾਂ ਦੀ ਸਾਨੂੰ ਧੂੜੀ ਮਿਲ ਜਾਏ, ਉਹਨਾਂ ਦੀ ਧੂੜੀ ਵੀ ਇੰਨੀ ਪਵਿੱਤਰ ਹੋਈ ਹੋਵੇਗੀ, ਜਿਨ੍ਹਾਂ ਦਾ ਮਨ ਤੁਹਾਡੇ ਨਾਮ ਦੇ ਨਾਲ ਰੰਗਿਆ ਹੋਏਗਾ, ਉਸ ਧੂੜੀ ਵਿੱਚੋਂ ਵੀ ਕੁਛ ਨਾ ਕੁਛ ਜਿਹੜਾ ਮਹਾਰਾਜ ਪਾਤਸ਼ਾਹ ਸਾਨੂੰ ਫਾਇਦਾ ਮਿਲ ਜਾਏਗਾ। ਦੇਖੋ ਜਗਤ ਦੇ ਅੰਦਰ ਜਿੱਥੇ ਸੁਨਿਆਰਿਆਂ ਦਾ ਬਾਜ਼ਾਰ ਹੁੰਦਾ ਨਾ, ਸੁਨਿਆਰਿਆਂ ਦਾ ਬਾਜ਼ਾਰ, ਅਤੇ ਅੰਮ੍ਰਿਤਸਰ ਸਾਹਿਬ ਵੀ ਇੱਕ ਗੁਰੂ ਬਾਜ਼ਾਰ ਹੈ। ਗ੍ਰੰਥੀ ਸਾਹਿਬ ਜੀ, ਸਤਿਕਾਰਯੋਗ ਰਜਿੰਦਰ ਸਿੰਘ ਜੀ ਉੱਥੇ ਸਾਡੇ ਅੰਮ੍ਰਿਤਸਰ ਜ਼ਿਲ੍ਹੇ ਦੇ ਹੈ, ਇਹਨਾਂ ਨੂੰ ਪਤਾ ਉੱਥੇ ਹਰਿਮੰਦਰ ਸਾਹਿਬ ਦੇ ਪਿਛਲੇ ਪਾਸੇ ਮਾਈ ਸੇਵਾ ਦਾ ਬਾਜ਼ਾਰ, ਉਹਦੇ ਪਿਛਲੇ ਪਾਸੇ ਗੁਰੂ ਬਾਜ਼ਾਰ ਹੈ। ਗੁਰੂ ਬਾਜ਼ਾਰ ਉਹ ਬਹੁਤ ਪੁਰਾਣਾ ਸੁਨਿਆਰਿਆਂ ਦਾ ਬਾਜ਼ਾਰ ਹੈ। ਉੱਥੇ ਉਹਨਾਂ ਦੇ ਕੋਲ ਵਪਾਰ ਹੀਰਿਆਂ ਦੇ, ਸੋਨੇ ਦੇ, ਬੜੇ ਬੜੇ ਉਹ ਸਰਮਾਏਪਤੀ ਜਿਹੜੇ ਉੱਥੇ ਜਿਹੜੇ ਉਹ ਦੁਕਾਨਦਾਰ ਹੈ। ਪਰ ਕੀ ਹੁੰਦਾ ਹੈ ਭਈ, ਜਿਹੜੇ ਵਿਅਕਤੀ ਉਹ ਜਾਣਦੇ ਆ ਨਾ ਇਹ ਸੋਨੇ ਦੀ ਕਦਰ ਨੂੰ, ਅਤੇ ਉਹਨਾਂ ਦੇ ਪਾਸ ਹੁੰਦੀ ਵੈਸੇ ਗਰੀਬੀ ਹੈ, ਉਹ ਜਦੋਂ ਸਵੇਰੇ ਅਜੇ ਬਾਜ਼ਾਰ ਨਹੀਂ ਨਾ ਖੁੱਲ੍ਹਦਾ, 10 ਵਜੇ ਬਾਜ਼ਾਰ ਖੁੱਲ੍ਹਦਾ, ਅਤੇ ਉਸ ਤੋਂ ਪਹਿਲਾਂ ਜਾ ਕੇ ਦੇਖੀਏ ਅਤੇ ਉੱਥੇ ਜਿਹੜੀਆਂ ਨਾਲੀਆਂ ਨੇ ਨਾ, ਨਾਲੀਆਂ ਦੇ ਵਿੱਚੋਂ ਉਹ ਜਿਹੜਾ ਜਾ ਰਿਹਾ ਹੁੰਦਾ ਗੰਦਾ ਪਾਣੀ, ਉਹਨੂੰ ਛਾਣ ਛਾਣ ਕੇ ਉਹਦੇ ਵਿੱਚੋਂ ਸੋਨਾ ਲੱਭ ਰਹੇ ਹੁੰਦੇ ਆ, ਉਹਦੇ ਵਿੱਚੋਂ ਸੋਨਾ ਲੱਭ ਰਹੇ ਹੁੰਦੇ। ਉਹਨਾਂ ਨੂੰ ਜੇ ਨਿੱਕੇ ਨਿੱਕੇ ਕਣ ਵੀ ਕਿਤੇ 2-4-5 ਮਿਲ ਜਾਂਦੇ ਹੈ, ਉਹ ਸੋਚਦੇ ਵੀ ਅਸੀਂ 1,000-1,500 ਦਾ, 1,500 ਦਾ ਲੱਭ ਲਿਆ ਹੋਇਆ ਸਮਾਨ, ਉਹਨੂੰ ਸਾਫ਼ ਸੁਥਰਾ ਕਰਕੇ ਬਾਅਦ ਵਿੱਚ ਉਹ ਸਮਝਦੇ ਸਾਡਾ ਇੰਨੇ ਨਾਲ ਹੀ ਸਰ ਗਿਆ ਹੈ, ਇੰਨੇ ਨਾਲ ਹੀ ਸਰ ਗਿਆ। ਹੁਣ ਜਿਹੜੇ ਗਰੀਬ 1,000 ਨਾਲ ਸਾਰਨ ਵਾਲੇ ਹੈ, ਉਹ ਹੁਣ ਉਹ ਅਰਬਾਂ ਪਤੀ ਦੁਕਾਨਦਾਰਾਂ ਤੱਕ ਤਾਂ ਉੱਥੋਂ ਤੱਕ ਤਾਂ ਪਹੁੰਚਣੋਂ ਰਹੇ, ਪਰ ਉਹਨਾਂ ਦਾ ਡੁੱਲਿਆ ਖੁੱਲਿਆ ਵੀ ਜਿਹੜਾ ਨਾਲੀਆਂ ਦੇ ਵਿੱਚ ਹੁੰਦਾ, ਉਹਨੂੰ ਸਵੇਰੇ ਪੁਣ ਪੁਣ ਕੇ ਛਾਣ ਛਾਣ ਕੇ ਅਤੇ ਉੱਥੇ ਦੇਖੀਏ, ਅਤੇ ਮੈਂ ਆਪ ਦੇਖੀ ਅੱਖਾਂ ਦੇ ਨਾਲ ਕਈ ਵਾਰ ਉਹ ਨਾਲੀਆਂ ਦਾ ਜਿਹੜਾ ਪਾਣੀ ਉਹਨੂੰ ਛਾਣ ਰਹੇ ਹੁੰਦੇ, ਉਹਦੇ ਵਿੱਚੋਂ ਲੱਭ ਰਹੇ ਹੁੰਦੇ ਸੋਨਾ। ਧੂੜੀ ਮਹਾਰਾਜ ਪਾਤਸ਼ਾਹ ਜੀ ਨੇ ਕਿਉਂ ਵਾਰ ਵਾਰ ਆਖਿਆ ਗੁਰਬਾਣੀ ਦੇ ਅੰਦਰ? ਦੁਨੀਆਂ ਤਾਂ ਕਹਿੰਦੀ ਹੈ ਕਿਸੇ ਉਹਦਾ ਨਾਂ ਹੀ ਨਾ ਲਓ, ਕਿਸੇ ਸੰਤ ਦਾ ਭਗਤ ਦਾ ਨਾਂ ਨਾ ਲਓ। ਮਹਾਰਾਜ ਪਾਤਸ਼ਾਹ ਕਹਿੰਦੇ ਤੁਹਾਨੂੰ ਪਤਾ ਉਹ ਕਿੰਨੇ ਅਮੀਰ ਹੁੰਦੇ ਅੰਦਰੋਂ, ਜਿਨ੍ਹਾਂ ਦਾ ਮਨ ਜਿਹੜਾ ਪਰਮਾਤਮਾ ਦੇ ਨਾਮ ਨਾਲ ਰੰਗਿਆ ਗਿਆ। ਪਾਤਸ਼ਾਹ ਜੀ ਕਹਿੰਦੇ ਉਹਨਾਂ ਦੇ ਕੋਲ ਤਾਂ ਬਹੁਤ ਜ਼ਿਆਦਾ ਧਨ ਹੈ, ਪਰ ਉਹਨਾਂ ਦੇ ਪੈਰਾਂ ਦੇ ਨਾਲ ਲੱਗ ਕੇ ਜਿਹੜੀ ਮਿੱਟੀ ਥੱਲੇ ਡਿੱਗੀ ਹੈ ਨਾ, ਉਹ ਜੇ ਕਿਤੇ ਮਿੱਟੀ ਮਿਲ ਜਾਏ, ਤਾਂ ਪਾਤਸ਼ਾਹ ਜੀ ਕਹਿੰਦੇ ਜਿਹੜਾ ਇਤਨਾ ਗਰੀਬ ਹੈ ਉਹਦਾ, ਕਹਿੰਦੇ ਉਹਦੇ ਨਾਲ ਹੀ ਬਹੁਤ ਚੰਗਾ ਗੁਜ਼ਾਰਾ ਚੱਲੀ ਜਾਣਾ ਹੈ, ਜੇ ਕਿਤੇ ਨਾਮ ਨਾਲ ਰੰਗਿਆ ਹੋਇਆਂ ਦੇ ਚਰਨਾਂ ਦੀ ਧੂੜੀ ਜਿਹੜੀ ਉਹ ਮਿਲ ਜਾਏ। ਧੂੜ ਤਿਨਾ ਕੀ ਜੇ ਮਿਲੈ ਜੀ ਕਹੋ। ਪਾਤਸ਼ਾਹ ਜੀ ਕਹਿੰਦੇ ਉਹਨੂੰ ਜੀ ਆਇਆਂ ਆਖੋ, ਉਸ ਧੂੜੀ ਨੂੰ ਅਣਗੌਲਿਆਂ ਨਾ ਕਰ ਦਿਓ, ਜੀ ਕਹੋ, ਨਾਨਕ ਕੀ ਅਰਦਾਸ, ਨਾਨਕ ਕੀ ਅਰਦਾਸ। ਤੋਂ ਮੇਰੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਗੁਰਮਤੀ ਹਰ ਹਰ ਬੋਲੇ, ਹਰ ਪ੍ਰੇਮ ਕਸਾਈ ਦਿਨਸ ਰਾਤ, ਹਰ ਰੱਤੀ ਹਰ ਰੰਗ ਚੋਲੇ, ਹਰ ਜੈਸਾ ਪੁਰਖ ਨਾ ਲੱਭਈ, ਸਭ ਦੇਖਿਆ ਜਗਤ ਮੈਂ ਟੋਲੇ। ਮਹਾਰਾਜ ਫਰਮਾਉਂਦੇ ਨੇ ਕਿ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਜੀ ਜਿਤਨੇ ਦਿਆਲੂ ਨੇ, ਜਿਤਨੇ ਕਿਰਪਾਲੂ ਨੇ, ਉਹਨਾਂ ਵਰਗਾ ਹੋਰ ਕੋਈ ਜਗਤ ਦੇ ਉੱਤੇ ਨਹੀਂ ਲੱਭਦਾ। ਸਭ ਦੇਖਿਆ ਜਗਤ ਮੈਂ ਟੋਲੇ, ਸਾਰਾ ਜਗਤ ਜਿਹੜਾ ਟੋਲ ਕੇ ਦੇਖ ਲਿਆ, ਭਾਲ ਕੇ ਦੇਖ ਲਿਆ, ਰੱਬ ਵਰਗੀ ਮਦਦ ਕਿਸੇ ਨੇ ਨਹੀਂ ਕਰਨੀ। ਇਸ ਲਈ ਉਸ ਰੱਬ ਨੂੰ ਪ੍ਰਾਪਤ ਕਰਨ ਦੇ ਵਾਸਤੇ ਪਾਤਸ਼ਾਹ ਜੀ ਕਹਿੰਦੇ ਯਤਨ ਕੀਤਾ ਜਾਏ। ਮਨ ਲੋਚੈ ਹਰ ਮਿਲਣ ਕਉ, ਕਿਉਂ ਦਰਸ਼ਨ ਪਾਈਆ। ਇੱਕ ਪੌੜੀ ਮਹਾਰਾਜ ਨੇ ਉਚਾਰੀ ਗੁਰੂ ਗ੍ਰੰਥ ਸਾਹਿਬ ਵਿੱਚ। ਪਾਤਸ਼ਾਹ ਜੀ ਕਹਿੰਦੇ ਸੇਵਕ ਦਾ ਮਨ ਰੱਬ ਨੂੰ ਮਿਲਣ ਦੇ ਵਾਸਤੇ ਲੋਚਦਾ ਹੈ ਅਤੇ ਉਹ ਪੁੱਛਦਾ ਫਿਰਦਾ ਵੀ ਕਿਵੇਂ ਦਰਸ਼ਨ ਹੋਣਗੇ। ਮਨ ਲੋਚੈ ਹਰ ਮਿਲਣ ਕਉ, ਕਿਉਂ ਦਰਸ਼ਨ ਪਾਈਆ। ਅਤੇ ਕਹਿੰਦੇ ਉਹ ਸੇਵਕ ਕਹਿੰਦਾ ਮੈਂ ਲੱਖ ਵਿਡੱਤੇ ਸਾਹਿਬਾ ਜੇ ਬਿੰਦ ਬੁਲਾਈਆ। ਜੇ ਮੇਰੇ ਮਾਲਕ ਅਕਾਲ ਪੁਰਖ ਕਿਤੇ ਸੁਪਨੇ 'ਚ ਆ ਕੇ ਵੀ ਮੇਰੇ ਨਾਲ ਬਿੰਦ ਕੁ ਮਾਤਰ ਕੋਈ ਗੱਲ ਕਰ ਜਾਏ ਨਾ, ਬਿੰਦ ਕੁ ਮਾਤਰ ਵੀ ਮੇਰੇ ਨਾਲ ਬੋਲ ਪਵੇ, ਮੈਂ ਲੱਖ ਵਿਡੱਤੇ। ਲੱਖ ਵਿਡੱਤੇ ਦਾ ਅਰਥ ਹੈ ਵੀ ਮੈਂ ਲੱਖਾਂ ਹੀ ਵੱਟ ਲਏ। ਮੈਨੂੰ ਮਹਾਰਾਜ ਪਾਤਸ਼ਾਹ ਲੱਖਾਂ ਹੀ ਰੁਪਏ ਵੱਟਣ ਜਿੰਨੀ ਖੁਸ਼ੀ ਹੋਏਗੀ ਜੇ ਤੂੰ ਮੇਰੇ ਨਾਲ ਇੱਕ ਬਿੰਦ ਕੁ ਮਾਤਰ ਕੋਈ ਬਚਨ ਕਰ ਦੇਵੇਂ, ਕਿਤੇ ਸੁਪਨੇ 'ਚ ਹੀ ਦਰਸ਼ਨ ਦੇ ਦੇਵੇਂ। ਮੈਂ ਲੱਖ ਵਿਡੱਤੇ ਸਾਹਿਬਾ ਜੇ ਬਿੰਦ ਬੁਲਾਈਆ, ਮੈਂ ਚਾਰੇ ਕੁੰਡਾਂ ਭਾਲੀਆਂ ਤੁਧ ਜੇ ਵਡਨਾ ਸਾਈਆ। ਮਹਾਰਾਜ ਬਿਨਾਂ ਮਿਲਣ ਤੋਂ ਤੂੰ ਇੰਨੀਆਂ ਬਖਸ਼ਿਸ਼ਾਂ ਕਰੀ ਜਾਂਦਾ ਹੈ, ਤੇਰੇ ਵਰਗਾ ਦਾਤਾ ਮੈਨੂੰ ਚਾਰੇ ਕੁੰਡਾਂ ਦੇ ਵਿੱਚ ਸੰਸਾਰ ਵਿੱਚ ਕੋਈ ਨਜ਼ਰ ਨਹੀਂ ਆਇਆ। ਮੈਂ ਦੱਸੋ ਮਾਰਗ ਸੰਤ ਹੋ, ਕਿਉਂ ਪ੍ਰਭੂ ਮਿਲਾਈਆ। ਇਸ ਲਈ ਸਤਸੰਗੀ ਪਿਆਰਿਓ, ਮੈਨੂੰ ਮਾਰਗ ਦੱਸੋ ਜਿਸ ਮਾਰਗ ਦੇ ਉੱਤੇ ਤੁਰ ਕੇ ਅਤੇ ਪਰਮੇਸ਼ੁਰ ਨੂੰ ਮਿਲਿਆ ਜਾਂਦਾ। ਫਿਰ ਉਹ ਸਤਸੰਗੀ ਉਹਨਾਂ ਦੇ ਮੁੱਖ ਤੋਂ ਮਹਾਰਾਜ ਨੇ ਬਚਨ ਉਚਾਰਿਆ ਹੋਇਆ। ਪਾਤਸ਼ਾਹ ਕਹਿੰਦੇ ਮਨ ਅਰਪ ਹੋ ਹਉ ਮੈਂ ਤਜ ਹੋ ਇਤ ਪੰਥ ਜੁਲਾਈਆ। ਜੁਲਾਈਆ ਦਾ ਅਰਥ ਹੁੰਦਾ ਤੁਰਨਾ। ਆਪਣਾ ਮਨ ਆਪਣੇ ਗੁਰੂ ਨੂੰ ਭੇਟਾ ਕਰ ਦਿਓ। ਹਉਮੈ ਤਜ ਹੋ, ਆਪਣੇ ਅੰਦਰੋਂ ਹਉਮੈ ਦਾ ਤਿਆਗ ਕਰ ਦਿਓ। ਇਤ ਪੰਥ ਜੁਲਾਈਆ, ਪਾਤਸ਼ਾਹ ਕਹਿੰਦੇ ਇਸ ਮਾਰਗ 'ਤੇ ਤੁਰਨਾ ਪੈਣਾ ਹੈ। ਇਸ ਸੜਕ 'ਤੇ ਤੁਰਨ ਨਾਲ ਅੱਗੇ ਰੱਬ ਮਿਲਦਾ ਹੈ। ਮਨ ਅਰਪ ਹੋ ਹਉਮੈ ਤਜ ਹੋ ਇਤ ਪੰਥ ਜੁਲਾਈਆ, ਨਿਤ ਸੇਵ ਹੋ ਸਾਹਿਬ ਆਪਣਾ ਸਤਸੰਗ ਮਿਲਾਈਆ। ਮਹਾਰਾਜ ਕਹਿੰਦੇ ਵਿਘਨ ਨਹੀਂ ਪੈਣ ਦੇਣਾ, ਨਿਤਾ ਪ੍ਰਤੀ ਪਰਮੇਸ਼ੁਰ ਨੂੰ ਸਿਮਰਨਾ ਹੈ, ਸਤਸੰਗਤ ਕਰਨੀ ਹੈ, ਸਤਸੰਗਤ ਦੇ ਵਿੱਚ ਮਿਲਣਾ ਹੈ। ਮਹਾਰਾਜ ਕਹਿੰਦੇ ਨਿਤ ਸੇਵ ਹੋ ਸਾਹਿਬ ਆਪਣਾ ਸਤਸੰਗ ਮਿਲਾਈਆ। ਪਾਤਸ਼ਾਹ ਜੀ ਕਹਿੰਦੇ ਫਿਰ ਕੀ ਹੋਏਗਾ? ਮਹਾਰਾਜ ਜੀ ਕਹਿੰਦੇ ਫਿਰ ਬਖਸ਼ਿਸ਼ਾਂ ਹੋਣਗੀਆਂ। ਨਿਤ ਸੇਵ ਹੋ ਸਾਹਿਬ ਆਪਣਾ ਸਤਸੰਗ ਮਿਲਾਈਆ, ਸੱਬੇ ਆਸਾਂ ਪੂਰੀਆਂ ਗੁਰ ਮਹਿਲ ਬੁਲਾਈਆ। ਪਾਤਸ਼ਾਹ ਜੀ ਕਹਿੰਦੇ ਗੁਰੂ ਫਿਰ ਪਿਤਾ ਜੀ ਕੀ ਕਰਨਗੇ? ਆਤਮਾ ਨੂੰ ਕਿਸੇ ਦਿਨ ਆਪਣੇ ਘਰ ਵਿੱਚ ਹੀ ਬੁਲਾ ਲੈਣਗੇ। ਸਰੀਰ ਇੱਥੇ ਹੋਏਗਾ, ਆਤਮਾ ਜਿਹੜੀ ਉਹਦੀ ਪਹੁੰਚ ਜਿਹੜੀ ਰੱਬ ਦੇ ਘਰ ਤੱਕ ਹੋ ਜਾਏਗੀ। ਅਤੇ ਪਾਤਸ਼ਾਹ ਜੀ ਕਹਿੰਦੇ ਫਿਰ ਸਾਰੀਆਂ ਆਸਾਂ ਹੀ ਸਾਰੀਆਂ ਪੂਰੀਆਂ ਹੋ ਜਾਣਗੀਆਂ, ਕੋਈ ਤ੍ਰਿਸ਼ਨਾ ਹੀ ਨਹੀਂ ਰਹਿ ਜਾਏਗੀ, ਸਾਰੀਆਂ ਆਸਾਂ ਮਨਸਾ ਪੂਰੀਆਂ ਹੋ ਜਾਣਗੀਆਂ। ਸੱਬੇ ਆਸਾਂ ਪੂਰੀਆਂ ਗੁਰ ਮਹਿਲ ਬੁਲਾਈਆ। ਮੇਰੇ ਪਾਤਸ਼ਾਹ ਕਹਿੰਦੇ ਤੁਧ ਜੇਵਟ ਹੋਰ ਨਾ ਸੁੱਝਈ, ਮੇਰੇ ਮਿੱਤਰ ਗੁਸਾਈਆਂ। ਪਾਤਸ਼ਾਹ ਕਹਿੰਦੇ ਤੇਰੇ ਤੋਂ ਬਿਨਾਂ ਇਹ ਪਰਮੇਸ਼ਰ ਹੋਰ ਕੋਈ ਹੁਣ ਚੇਤੇ ਹੀ ਨਹੀਂ ਸੇਵਕ ਨੂੰ ਆਉਂਦਾ। ਤੈਨੂੰ ਹੀ ਉਹਨੇ ਮਿੱਤਰ ਅਤੇ ਤੈਨੂੰ ਹੀ ਉਹਨੇ ਆਪਣਾ ਗੁਸਾਈ ਮਾਲਕ ਪਰਮਾਤਮਾ ਜਿਹੜਾ ਹੈ ਉਹ ਜਾਣ ਲਿਆ ਹੈ। ਹਰ ਜੈਸਾ ਪੁਰਖ ਨਾ ਲੱਭਾਈ, ਸਭ ਦੇਖਿਆ ਜਗਤ ਮੈਂ ਟੋਲੇ। ਗੁਰ ਸਤਿਗੁਰ ਨਾਮ ਦੜਾਇਆ, ਮਨ ਅਨਤ ਨ ਕਾਹੂ ਡੋਲੇ। ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਨੇ ਗੁਰ ਸਤਿਗੁਰ ਨਾਮ ਦੜਾਇਆ, ਐਸਾ ਨਾਮ ਜਿਹੜਾ ਆਪਣੇ ਸੇਵਕਾਂ ਨੂੰ ਦ੍ਰਿੜ ਕਰਵਾਇਆ, ਮਨ ਅਨਤ ਨ ਕਾਹੂ ਡੋਲੇ। ਮਨ ਜਿਹੜਾ ਫਿਰ ਉਹਨਾਂ ਸੇਵਕਾਂ ਦਾ ਕਿਸੇ ਮੰਦਰ ਮਸਜਿਦ ਦੇ ਵਿੱਚ ਪਤੀਜਦਾ ਨਹੀਂ, ਮਨ ਉਹਨਾਂ ਦਾ ਜਿਹੜਾ ਕਿਸੇ ਨੈਣਾ ਦੇਵੀ ਕਿਸੇ ਵਡਭਾਗੂ ਦੇ ਆਸ਼ਰਮ ਦੇ ਵਿੱਚ, ਸੋ ਇਸੇ ਪ੍ਰਕਾਰ ਕਿਸੇ ਪ੍ਰਕਾਰ ਡੋਲਦਾ ਨਹੀਂ ਵੀ ਹੁਣ ਮੈਂ ਉੱਥੇ ਜਾਵਾਂ। ਉਹ ਫਿਰ ਕਹਿੰਦੇ ਸਨ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਆਨੰਦਪੁਰ ਸਾਹਿਬ ਹੀ ਸਾਡੇ ਵਾਸਤੇ ਜਿਹੜਾ ਸੁੱਖਾਂ ਦਾ ਘਰ ਹੈ। ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨੀ ਲੱਗੇ ਰਹਿੰਦੇ ਹੈ, ਉਹਨਾਂ ਦਾ ਮਨ ਅਨਤ ਨਾ ਕਾਹੂ ਡੋਲੇ। ਮਨ ਜਿਹੜਾ ਉਹ ਡੋਲਦਾ ਨਹੀਂ, ਗੁਰੂ ਨੂੰ ਛੱਡ ਕੇ ਉਹ ਲਾਂਭੇ ਨਹੀਂ ਜਾਂਦੇ। ਜਨ ਨਾਨਕ ਹਰ ਕਾ ਦਾਸ ਹੈ, ਗੁਰ ਸਤਿਗੁਰ ਕੇ ਗੁਲ ਗੋਲੇ। ਪਾਤਸ਼ਾਹ ਜੀ ਸੰਪੂਰਨਤਾ ਕਰਦੇ ਨੇ, ਗੁਰੂ ਰਾਮਦਾਸ ਸਾਹਿਬ ਫੁਰਮਾਨ ਕਰਦੇ ਨੇ ਜਨ ਨਾਨਕ, ਪਾਤਸ਼ਾਹ ਜੀ ਕਹਿੰਦੇ ਅਸੀਂ ਵੀ ਹਰ ਕਾ ਦਾਸ ਹੈ, ਅਸੀਂ ਵੀ ਪਰਮਾਤਮਾ ਦੇ ਦਾਸ ਹਾਂ। ਗੁਰ ਸਤਿਗੁਰ ਕੇ ਜਿਹੜੇ ਸੱਚੇ ਸਤਿਗੁਰੂ ਜੀ ਹਨ, ਗੁਲ ਗੋਲੇ, ਉਹਨਾਂ ਦੇ ਜਿਹੜੇ ਗੁਲਾਮ ਨੇ ਕਹਿੰਦੇ ਅਸੀਂ ਉਹਨਾਂ ਦੇ ਵੀ ਗੁਲਾਮ ਹਾਂ। ਧੰਨ ਪਾਤਸ਼ਾਹ ਦੀ ਨਿਮਰਤਾ ਹੈ। ਅਤੇ ਸਾਨੂੰ ਦੱਸਣ ਦੇ ਵਾਸਤੇ ਪਾਤਸ਼ਾਹ ਜੀ ਕਹਿੰਦੇ ਹੈ ਕਿ ਜਿਹੜੇ ਪਰਮਾਤਮਾ ਜੀ ਦੇ ਦਾਸ ਹਨ, ਜਿਹੜੇ ਉਹਨਾਂ ਦੇ ਅੱਗੇ ਦਾਸ ਨੇ ਉਹਨਾਂ ਦੀ ਸੇਵਾ ਕਰਨੀ ਵੀ ਜਿਹੜੀ ਹੈ ਮਹਾਰਾਜ ਜੀ ਕਹਿੰਦੇ ਹੈ ਉਹ ਵੀ ਲਾਭਦਾਇਕ ਹੈ, ਉਹ ਵੀ ਜਿਹੜੀ ਉਹ ਫਾਇਦੇਮੰਦ ਹੀ ਹੈ। ਸਾਡੇ ਅੰਦਰੋਂ ਹਉਮੈ ਕਈ ਵਾਰੀ ਇੱਦਾਂ ਦੀ ਨਹੀਂ ਜਾਂਦੀ, ਅਸੀਂ ਕਹਿੰਦੇ ਵੀ ਗੁਰੂ ਨੂੰ ਤਾਂ ਅਸੀਂ ਮੰਨਦੇ ਹਾਂ ਅਤੇ ਗੁਰੂ ਨੂੰ ਮੰਨਣ ਵਾਲੇ ਜਿਹੜੇ ਅਸੀਂ ਉਹਨਾਂ ਦਾ ਕਈ ਵਾਰੀ ਮਨ ਵਿੱਚ ਸਤਿਕਾਰ ਨਹੀਂ ਰੱਖਦੇ। ਪਰ ਗੁਰੂ ਦੀ ਬਾਣੀ ਜਦੋਂ ਪੜ੍ਹੀ ਦੀ ਦਾਸਨ ਦਾਸ ਦੇ ਅਰਥ ਜਿਹੜੇ ਆਉਂਦੇ ਵੀ ਜਿਹੜੇ ਗੁਰੂ ਦੇ ਦਾਸ ਨੇ ਅਤੇ ਉਹਨਾਂ ਦੇ ਅੱਗੇ ਦਾਸ ਬਣਨਾ। ਇੱਥੇ ਮਹਾਰਾਜ ਜੀ ਕਹਿ ਰਹੇ ਨੇ ਗੁਰ ਸਤਿਗੁਰ ਕੇ ਗੁਲ ਗੋਲੇ, ਗੁਰੂ ਪਾਤਸ਼ਾਹ ਜੀ ਦੇ ਜਿਹੜੇ ਗੋਲੇ ਨੇ ਭਾਵ ਸੇਵਕ ਨੇ ਉਹਨਾਂ ਦੇ ਵੀ ਅੱਗੇ ਗੋਲੇ ਬਣ ਜਾਣਾ, ਉਹਨਾਂ ਦੀ ਸੇਵਾ ਕਰਨੀ, ਉਹਨਾਂ 'ਤੇ ਵੀ ਗੁਰੂ ਮਹਾਰਾਜ ਦੀ ਪ੍ਰਸੰਨਤਾ ਹੁੰਦੀ ਹੈ, ਉਹ ਵੀ ਮਹਾਰਾਜ ਜੀ ਦੀ ਦ੍ਰਿਸ਼ਟੀ ਦੇ ਵਿੱਚ ਹੁੰਦੇ ਵੀ ਇਹ ਮੇਰੀਆਂ ਸੰਗਤਾਂ ਦੀ ਜਿਹੜੇ ਆ ਇਹ ਸੇਵਾ ਕਰਦੇ ਨੇ। ਐਸਾ ਉੱਤਮ ਮਹਾਨ ਉਪਦੇਸ਼ ਪਾਤਸ਼ਾਹ ਜੀ ਨੇ ਇਹਨਾਂ ਪਵਿੱਤਰ ਬਚਨਾਂ ਦੇ ਰਾਹੀਂ ਫੁਰਮਾਨ ਕੀਤਾ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਸਤਿਗੁਰੂ ਜੀ ਮੁਆਫ਼ੀ ਦੇਣੀ, ਅੱਗੇ ਲਈ ਸਮੱਤ ਬਖਸ਼ਣੀ। ਸਰਬੱਤ ਸੰਗਤਾਂ ਦਾ ਧੰਨਵਾਦ ਸਾਰਿਆਂ ਨੂੰ, ਜੀ ਆਇਆਂ ਨੂੰ ਫਤਿਹ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।